ਗੰਗ ਤਰੰਗ ਅੰਤ ਕੋ ਪਾਵੈ
ਭਲ ਉਨਹੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਮੋਕਿਓ ਚਰੈ ਸ਼ਾਸਤਰ ਖੱਟ ਇਨ ਗਿਰਨ ਚੜ ਜਾਏ ਅੰਨ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਈ ਡੰਡੋਤ ਬੰਦਨੀ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਕਹੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ
ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਉ ਪਰਿਆ ਮਿਲ ਸਾਧੂ ਖੰਡਲ ਖੰਡਾਹੀ ਪੂਰਬ ਲਿਖਤ ਲਿਖੀ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁਨ ਵੱਡਾਹੀ ਕਰ ਡੰਡੋਤ ਪੁਨ ਵੱਡਾਹੀ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹਾਂ ਮੈਂ ਕੰਡਾਹੀ ਜਿਉ ਜਿਉ ਚਲੈ ਚੁਬੈ ਦੁਖ ਪਾਵੈ ਹੈ ਜਮਕਾਲ ਸਹੇ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੂਬ ਖੰਡ ਬ੍ਰਹਿ ਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੀ ਗੌੜੀ ਪੂਰਬੀ ਮਹੱਲਾ ਚੌਥਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਹੀ ਪਾਤਸ਼ਾਹਾਂ ਦੀ ਆਤਮਿਕ ਜੋਤ ਸਤਿਗੁਰੂ ਗਰੀਬ ਨਵਾਜ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਜੀ ਨਵਾਜੇ ਗੁਰੂ ਖਾਲਸਾ ਸਾਸਨ ਜੀਓ ਭਾਗਾਂ ਵਾਲੇ ਹੋ ਆਪ ਗੁਰਮੁਖਾਂ ਦੀ ਰਚਨਾ ਤੋਂ ਆਪ ਜੀ ਨੇ ਅੰਮ੍ਰਿਤ ਰੂਪ ਕੀਰਤਨ ਦਾ ਰਸ ਪ੍ਰਾਪਤ ਕੀਤਾ ਹੈ। ਚੱਲ ਰਹੀ ਲੜੀਵਾਰ ਕਥਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 171 ਅੰਗ ਤੇ ਆਪ ਸਰਵਣ ਕਰੋ। ਇਹ ਸ਼ਬਦ ਕੀਰਤਨ ਸੋਹਲੇ ਸਾਹਿਬ ਦੇ ਵਿੱਚ ਵੀ ਇਹ ਸ਼ਬਦ ਆ ਚੁੱਕਾ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਦਾ ਸ਼ਬਦ ਹੀ, ਮਾਮੂਲੀ ਜਿਹਾ ਫਰਕ ਹੈ, ਇੱਥੇ ਆਪ ਫਰਮਾ ਰਹੇ ਹਨ। ਸੁਣੋ ਬੜੇ ਪਿਆਰ ਦੇ ਸਹਿਤ।
ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ।
ਗੌੜੀ ਕਈ ਪ੍ਰਕਾਰ ਦੀ ਹੈ। ਗੌੜੀ ਜਾਤੀ ਦੀ, ਪੂਰਬੀ ਜਾਤੀ ਦੀ ਗੌੜੀ ਰਾਗ ਵਿੱਚ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਜੋ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਪਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਫਰਮਾ ਰਹੇ ਹਨ ਕਾਮ ਕ੍ਰੋਧ ਨਗਰ ਬਹੁ ਭਰਿਆ। ਨਗਰ ਇੱਥੇ ਸਰੀਰ ਨੂੰ ਕਿਹਾ ਹੈ ਮੇਰੇ ਪਾਤਸ਼ਾਹ ਜੀ ਨੇ। ਇਹ ਸਰੀਰ ਰੂਪੀ ਨਗਰ ਜੋ ਹੈ ਕਾਮ ਅਤੇ ਕ੍ਰੋਧ ਵਾਸ਼ਨਾ ਦੇ ਨਾਲ ਨੱਕੋ ਨੱਕ ਭਰਿਆ ਹੋਇਆ ਹੈ। ਇਸ ਦੇ ਅੰਦਰ ਕਾਮ ਵਾਸ਼ਨਾ ਹਨ, ਇਸ ਦੇ ਅੰਦਰ ਕ੍ਰੋਧ ਬਿਰਤੀ ਹੈ, ਔਰ ਇਹ ਲਵਾ ਲਵ ਭਰਿਆ ਹੋਇਆ ਹੈ। ਇਹ ਜੋ ਕਲਯੁੱਗ ਹੈ, ਇਸ ਕਲਯੁੱਗ ਦੇ ਸਮੇਂ ਵਿੱਚ ਕਲਯੁੱਗ ਦੇ ਪ੍ਰਭਾਵ ਕਰਕੇ ਇਸ ਬੰਦੇ ਦੇ ਮਨ ਤੇ ਕਾਮ ਤੇ ਕ੍ਰੋਧ ਦਾ ਬੇਅੰਤ ਅਸਰ ਹੋ ਰਿਹਾ ਹੈ। ਉਸ ਦਾ ਕਾਰਨ ਕੀ ਹੈ ਕਿ ਗੁਰੂ ਸਾਹਿਬ ਨਾਲੋਂ ਟੁੱਟਾ ਹੋਇਆ, ਨਾਮ ਦੀ ਵਿਚਾਰ ਨਾਲੋਂ ਟੁੱਟਾ ਹੋਇਆ, ਸਤਸੰਗਤ ਤੋਂ ਦੂਰ ਰਹਿੰਦਾ, ਇਹ ਕਾਰਨ ਹੈ। ਸਰੀਰਕ ਉੱਦਮ ਚੰਗੇ ਕੰਮ ਵੱਲ ਜਾਣ ਦਾ, ਸਤਸੰਗਤ ਵੱਲ ਜਾਣ ਦਾ ਇਹ ਉੱਦਮ ਨਹੀਂ ਕਰ ਰਿਹਾ, ਬਲਕਿ ਚੰਗਿਆਈ ਆਲਸ ਕਰੇ ਬੁਰਿਆਈ ਹੋਏ ਸੇਰ ਅਤੇ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਕਤ ਕੀ ਬਿਦ ਨੈਨ ਹੰਡੀਠੀ। ਇਸ ਕਰਕੇ ਕਾਮ ਵਾਸ਼ਨਾ ਦਾ ਬਾਹਲਾ ਜ਼ੋਰ ਹੋ ਰਿਹਾ ਹੈ, ਕ੍ਰੋਧ ਬਿਰਤੀ ਇਸ ਦੇ ਉੱਪਰ ਬਾਹਲਾ ਅਸਰ ਕਰ ਰਹੀ ਹੈ। ਬਲਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰਿਆਂ ਨੇ ਹੀ ਇਸ ਮਨ ਨੂੰ ਵਸ ਕੀਤਾ ਹੋਇਆ, ਇਸ ਮਨ ਦੀ ਹੋਸ਼ ਮਾਰੀ ਹੋਈ ਹੈ, ਕਿਉਂਕਿ ਬੜੇ ਭਾਰੀ ਤਾਕਤਵਰ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੀ ਤਾਕਤ ਦੱਸੀ ਹੈ, ਚਾਰ ਬਰਨ ਚੌਹਾਂ ਤੇ ਮਰਦਨ ਖੜ ਦਰਸ਼ਨ ਕਰ ਤਲੀ ਰੇ ਸੁੰਦਰ ਸੁਗਰ ਸਰੂਪ ਸਿਆਣੇ ਪੰਚੋਂ ਹੀ ਮੋਹਿ ਛਲੀ ਰੇ ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਣ ਬਲੀ ਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਏ ਕਲੀ ਰੇ ਵੱਡੀ ਕੌਮ ਵਸ ਭਗ ਨਾਹੀ ਮੋਹਕਮ ਫੌਜ ਹਠਲੀ ਰੇ ਵੱਡੀ ਕੌਮ ਵਸ ਭਗ ਨਾਹੀ। ਇਹ ਬੜੀ ਵੱਡੀ ਕੌਮ ਹੈ, ਇਹ ਕਾਮ ਕ੍ਰੋਲੋ ਮੋਹੰਕਾਰ ਦੀ ਵਸ, ਇਸ ਨੇ ਸਾਰੇ ਸੰਸਾਰ ਨੂੰ ਵਸ ਕੀਤਾ ਹੋਇਆ ਹੈ। ਭਾਗੈ ਨਾਹੀ ਇਹ ਨਹੀਂ ਭੱਜਦੀ, ਬਲਕਿ ਇਹ ਤੇ ਬੰਦੇ ਨੂੰ ਉਲਟੇ ਪਾਸੇ ਵੱਲ ਭਜਾ ਰਹੀ ਹੈ। ਐਸਾ ਕ੍ਰੋਧ ਜਿਹੜਾ ਇਹਨਾਂ ਸਾਰਿਆਂ ਵਿੱਚੋਂ ਜ਼ਿਆਦਾ ਪ੍ਰਬਲ ਹੈ, ਕਹਿੰਦਾ ਹੈ ਮੈਂ ਅੰਧ ਕਰੋਂ ਦਿਗਵੰਤਨ ਕੋ ਸੁਨਵੰਤਨ ਕੋ ਬਦਰੋ ਕਰ ਡਾਰੋਂ। ਇਹ ਸਰੀਰ ਇਸ ਦੇ ਨਾਲ ਭਰਿਆ ਹੋਇਆ ਹੈ ਡੱਕੋ ਡੱਕ।
ਮਿਲ ਸਾਧੂ ਖੰਡਲ ਖੰਡਾ ਹੀ,
ਜਿਨ੍ਹਾਂ ਨੇ ਵੀ ਇਸ ਨੂੰ ਖੰਡਾ ਨਾਸ ਕੀਤਾ ਹੈ। ਇੱਥੇ ਸਾਧੂ ਨਾਮ ਹੈ ਸਤਿਗੁਰੂ ਜੀ ਦਾ, ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਤਾਂ ਇਹ ਖੰਡਲ ਖੰਡਾ ਨਾਸ ਹੋ ਸਕਦੇ ਨੇ, ਟੁਕੜੇ ਟੁਕੜੇ ਹੋ ਸਕਦੇ ਨੇ। ਗੁਰੂ ਸਾਹਿਬ ਦੇ ਨਾਲ ਮਿਲ ਕੇ ਜਾਂ ਸਾਧੂ ਪੂਰਨ ਤ੍ਰਿਕਾਲਦਰਸ਼ੀ ਸਤਪੁਰਸ਼ ਮਹਾਂਪੁਰਖ ਬ੍ਰਹਮ ਗਿਆਨੀ, ਜਿਸ ਬਾਰੇ ਬਚਨ ਹਨ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਸਤਿਗੁਰੂ ਸਾਹਿਬ ਜੀ ਹੀ ਹਨ। ਐਸਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵਰਗੇ, ਉਹਨਾਂ ਨੇ ਤਾਂ ਇਹਨਾਂ ਨੂੰ ਟੁਕੜੇ ਟੁਕੜੇ ਕਰ ਦਿੱਤਾ ਹੈ। ਨਹੀਂ ਤਾਂ ਸਾਧ ਸਿੰਘ ਜੀ ਇਸ ਕਾਮ ਕਰੋ ਦੀ ਤਾਕਤ, ਜਿਸ ਕਾਮ ਨੇ ਨਾਰਦ ਨੂੰ ਬਾਂਦਰ ਦਾ ਮੂੰਹ ਲਵਾਇਆ ਅਤੇ ਜੈਮਲ ਮੁਨੀ ਨੂੰ ਪੁੱਠਿਆਂ ਲਟਕਾਇਆ ਮੱਟ ਵਿੱਚ, ਸ਼੍ਰਿੰਗੀ ਰਿਸ਼ੀ ਦੀ ਹੋਸ਼ ਮਾਰ ਦਿੱਤੀ, ਇੱਥੋਂ ਤੱਕ ਬ੍ਰਹਮਾ ਸ਼ਿਵਜੀ ਤੇ ਵਿਸ਼ਨੂੰ ਇੰਦਰ ਵਰਗੇ ਵੀ ਨਾ ਬਚ ਸਕੇ, ਪਰ ਇਸ ਕਾਮ ਨੂੰ ਗੁਰੂ ਕੇ ਸਿੱਖਾਂ ਨੇ ਕਾਮ ਕ੍ਰੋਧ ਲੋਭ ਮੋਹ ਮਾਰ ਕੱਢੇ ਤੁੱਧ ਸਾ ਪਰਵਾਰਿਆ। ਇਹ ਹੈ ਸਿੱਖ ਦੇ ਉੱਪਰ ਬਖਸ਼ਿਸ਼, ਇਹ ਹੈ ਸਿੱਖੀ ਬਾਣੀ ਅੰਮ੍ਰਿਤ ਵਿੱਚ ਤਾਕਤ। ਧੰਨ ਬਾਬਾ ਦੀਪ ਸਿੰਘ ਜੀ, ਜਦੋਂ ਹਿੰਦੁਸਤਾਨ ਦੀਆਂ ਲੜਕੀਆਂ ਨੂੰ ਇਕੱਠਿਆਂ ਕਰਕੇ ਅਹਿਮਦ ਸ਼ਾਹ ਅਬਦਾਲੀ ਗਜਨੀ ਵਿੱਚ ਟਕੇ ਟਕੇ ਨੂੰ ਵੇਚਣ ਵਾਸਤੇ ਲਿਜਾ ਰਿਹਾ ਸੀ ਤੇ ਪੰਜਾਬ ਵਿੱਚੋਂ ਲੰਘ ਰਿਹਾ ਸੀ। ਬਾਬਾ ਦੀਪ ਸਿੰਘ ਜੀ, ਭਾਈ ਤਾਰੂ ਸਿੰਘ ਜੀ ਆਦਿਕ ਬੇਅੰਤ ਸਿੰਘ ਜੋ ਸਨ, ਇਕੱਠਿਆਂ ਹੋ ਕਰਕੇ ਐਸਾ ਹਮਲਾ ਮਾਰਿਆ, ਉਹ ਸਾਰੀਆਂ ਲੜਕੀਆਂ ਛੁਡਵਾਈਆਂ ਤੇ ਸਭ ਲੜਕੀਆਂ ਨੂੰ ਘਰੋਂ ਘਰੀ ਪਹੁੰਚਾਉਣ ਦੀ ਡਿਊਟੀ ਲਾਈ ਗਈ। ਇੱਕ ਚੰਬੇ ਵਾਲੇ ਰਾਜੇ ਦੀ ਲੜਕੀ ਸੀ ਜੋ 16-17 ਸਾਲ ਦੀ ਉਮਰ, ਸੁੰਦਰ ਸਰੂਪ, ਤਿੱਖੇ ਨਕਸ਼ ਨੈਣ, ਉਸਦਾ ਸੁੰਦਰ ਸਰੂਪ ਜਾਣ ਕੇ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਾਈ ਗਈ, ਨਾਲ 4 ਸਿੰਘ ਹੋਰ, ਕਿ ਬਾਬਾ ਜੀ ਇਸ ਜਵਾਨੀ ਭਰੀ ਲੜਕੀ ਨੂੰ ਤੁਸੀਂ ਛੱਡ ਕੇ ਆਓ ਇਸ ਦੇ ਮਾਂ ਬਾਪ ਦੇ ਪਾਸ। ਸਾਧ ਸਿੰਘ ਜੀ ਇਤਿਹਾਸ ਪੜ੍ਹ ਕੇ ਪਤਾ ਲੱਗਦਾ ਕਿ ਸਿੱਖ ਦੀ ਜੀਵਨੀ ਕੀ ਹੈ। ਉਹ ਲੜਕੀ ਨਹੀਂ ਜਾਂਦੀ, ਉਹ ਕਹਿੰਦੀ ਬਾਬਾ ਜੀ ਮੈਂ ਤੁਹਾਡੇ ਨਾਲ ਸ਼ਾਦੀ ਕਰਵਾਉਣਾ ਚਾਹੁੰਦੀ ਹਾਂ। ਬਾਬਾ ਜੀ ਕਹਿਣ ਲੱਗੇ ਬਿਲਕੁਲ ਨਹੀਂ। ਇਹ ਰੋ ਪਈ, ਕਹਿਣ ਲੱਗੀ ਬਾਬਾ ਜੀ ਮੈਂ ਕਿਸੇ ਕਾਮ ਵਾਸ਼ਨਾ ਅਧੀਨ ਬੇਨਤੀ ਨਹੀਂ ਕਰ ਰਹੀ, ਕਿਉਂਕਿ ਸਾਡੀ ਬੇਇੱਜ਼ਤੀ ਹੋ ਰਹੀ, ਸਾਨੂੰ ਕਿਸ ਬੁਰੇ ਹਾਲੀ ਇਹ ਜ਼ਾਲਮ ਧਰੂ ਖਿੱਚ ਕੇ ਲਿਆ ਰਹੇ ਨੇ, ਇੱਥੇ ਕਾਮ ਵਾਸ਼ਨਾ ਕਿੱਥੇ ਫਿਰਨੀ ਹੈ। ਮੈਂ ਇਸ ਕਰਕੇ ਬੇਨਤੀ ਕਰ ਰਹੀ ਹਾਂ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਗਿਆ, ਮੇਰੇ ਮਾਤਾ ਪਿਤਾ ਨੇ ਸਲਾਹ ਕਰਕੇ ਮੈਨੂੰ ਆਪਣੇ ਹੱਥੀਂ ਤੋਰਿਆ, ਅਹਿਮਦ ਸ਼ਾਹ ਅਬਦਾਲੀ ਨੂੰ ਦਿੱਤਾ ਮਾਂ ਬਾਪ ਨੇ। ਉਹਨਾਂ ਨੇ ਕਿਹਾ ਸੀ ਕਿ ਸਾਡੀ ਲੜਕੀ ਲੈ ਜਾ, ਸਾਡਾ ਰਾਜ ਭਾਗਨਾ ਉਜਾੜ ਬਣਿਆ ਰਹਿਣ। ਔਰ ਨਾਲ ਉਸਨੇ ਇੱਕ ਗੱਲ ਹੋਰ ਕਹੀ ਸੀ ਕਿ ਜੇ ਮੇਰਾ ਰਾਜ ਭਾਗ ਰਹਿਣ ਦਿਓਗੇ ਤੇ ਮੈਂ ਦੁਬਾਰਾ ਤੁਹਾਨੂੰ ਫੇਰ ਵੀ ਲੜਕੀ ਦੇਵਾਂਗਾ। ਕੀ ਬਾਬਾ ਜੀ ਮੈਨੂੰ ਫੇਰ ਉੱਥੇ ਛੱਡ ਕੇ ਆਉਂਦੇ ਹੋ ਜਿੱਥੋਂ ਕੱਲ ਨੂੰ ਫਿਰ ਮੇਰਾ ਪਿਤਾ ਉਹਨਾਂ ਜਰਵਾਣਿਆਂ ਨੂੰ ਦੇ ਦੇਵੇਗਾ? ਮੈਂ ਇਸ ਕਰਕੇ ਨਹੀਂ ਜਾਣਾ ਚਾਹੁੰਦੀ, ਤੁਸੀਂ ਐਸੇ ਸੂਰਬੀਰ ਯੋਧੇ ਜਿਨ੍ਹਾਂ ਨੇ ਤੁਸੀਂ ਸਾਨੂੰ ਛੁਡਾਇਆ, ਤੁਸੀਂ ਸਾਡੀ ਰਾਖੀ ਵੀ ਕਰ ਸਕੋਗੇ, ਇਸ ਕਰਕੇ ਅਸੀਂ ਬੇਨਤੀ ਕਰਦੀਆਂ। ਹੋਰ ਵੀ ਲੜਕੀਆਂ ਨੇ ਕੀਤੀਆਂ ਬੇਨਤੀਆਂ, ਸਾਨੂੰ ਆਪਣੀਆਂ ਘਰਵਾਲੀਆਂ ਬਣਾ ਲਓ, ਜਿਨ੍ਹਾਂ ਵਿੱਚੋਂ ਮੈਂ ਸਿਰਫ ਇੱਕ ਮਿਸਾਲ ਹੀ ਦੇਵਾਂ ਇਸ ਚੰਬੇ ਵਾਲੇ ਰਾਜੇ ਦੀ ਲੜਕੀ ਦੀ। ਇਹ ਕਹਿਣ ਲੱਗੀ ਬਾਬਾ ਜੀ ਇਹ ਸਾਡੇ ਤੇ ਤਰਸ ਕਰੋ, ਸਾਡੀ ਜ਼ਿੰਦਗੀ ਸਿੱਖੀ ਵਾਲੀ ਬਣੀ ਰਹੇਗੀ ਤੁਹਾਡੇ ਲੜ ਲੜ ਕੇ ਲੱਗ ਕੇ। ਬਾਬਾ ਜੀ ਕਹਿਣ ਲੱਗੇ ਤੂੰ ਬੱਚੀ ਹੈ, ਅਸੀਂ ਬਜ਼ੁਰਗ ਹਾਂ। ਕਹਿਣ ਲੱਗੀ ਮੈਨੂੰ ਇਸ ਗੱਲ ਦੀ ਵੀ ਪਰਵਾਹ ਨਹੀਂ, ਜਿੰਨਾ ਚਿਰ ਮੈਂ ਤੁਹਾਡੇ ਬਜ਼ੁਰਗਾਂ ਵਰਗਿਆਂ ਦੀ ਸੇਵਾ ਕਰ ਸਕਾਂਗੀ ਮੈਂ ਕਰਾਂਗੀ। ਬਾਬਾ ਜੀ ਕਹਿੰਦੇ ਅਸੀਂ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਹਾਂ, ਘਰ ਬਾਰ ਕੋਈ ਨਹੀਂ ਹੈ, ਤੈਨੂੰ ਨਾਲ ਕਿੱਥੇ ਖਿੱਚੀ ਫਰਾਂਗੇ। ਕਹਿਣ ਲੱਗੀ ਮੈਨੂੰ ਉਹ ਵੀ ਦੁੱਖ ਪ੍ਰਵਾਨ ਹਨ, ਮੈਂ ਝੱਲ ਲਵਾਂਗੀ। ਬਾਬਾ ਜੀ ਕਹਿਣ ਲੱਗੇ ਹੋ ਨਹੀਂ ਸਕਦਾ, ਮੁਸ਼ਕਲ ਹੈ। ਕਹਿਣ ਲੱਗੀ ਕਾਰਨ, ਬਾਬਾ ਜੀ ਕਹਿੰਦੇ ਜਿੰਨਾ ਚਿਰ ਤੱਕ ਅਸੀਂ ਆਪਣੇ ਜਤ ਸਤ ਵਿੱਚ ਪੱਕੇ ਹਾਂ, ਉਨਾ ਚਿਰ ਤਾਂ ਹੀ ਅਸੀਂ ਤੁਹਾਨੂੰ ਛਡਾ ਸਕਦੇ। ਕਹਿਣ ਲੱਗੀ ਫਿਰ ਇਸ ਤਰ੍ਹਾਂ ਕਰੋ, ਭੈਣ ਬਣਾ ਲਵੋ, ਬੱਚੀ ਬਣਾ ਲਵੋ, ਤੁਸੀਂ ਰਾਤ ਸੁੱਤੇ ਹੋਵੋਗੇ ਮੈਂ ਪਹਿਰਾ ਦਿਆ ਕਰਾਂਗੀ, ਮੈਂ ਤੁਹਾਨੂੰ ਲੰਗਰ ਪਕਾ ਕੇ ਛਕਾਇਆ ਕਰਾਂਗੀ, ਤੁਸੀਂ ਜ਼ਾਲਮਾਂ ਨਾਲ ਲੜੋਗੇ ਮੈਂ ਤੁਹਾਨੂੰ ਗੋਲੀਆਂ ਫੜਾਇਆ ਕਰਾਂਗੀ, ਪਰ ਮੈਨੂੰ ਉਹਨਾਂ ਦੁਸ਼ਟਾਂ ਦੇ ਘਰ ਨਾ ਦੇ ਕੇ ਆਓ ਜਿਸ ਪਿਤਾ ਤੇ ਮਾਂ ਨੇ ਮੈਨੂੰ ਹੱਥੀਂ ਤੋਰਿਆ ਸ਼ਿੰਗਾਰ ਕੇ। ਪਰ ਸਾਧ ਸਿੰਘ ਜੀ ਇਤਿਹਾਸ ਪੜ੍ਹੋ, ਬਾਬਾ ਦੀਪ ਸਿੰਘ ਜੀ ਨੇ ਨਾਂਹ ਕਰ ਦਿੱਤੀ। ਕਹਿਣ ਲੱਗੇ ਨਹੀਂ, 4 ਸਿੰਘ ਨਾਲ ਲੈ ਕੇ ਆਪ ਬਾਬਾ ਦੀਪ ਸਿੰਘ ਜੀ ਜਾ ਕੇ ਉਸ ਚੰਬੇ ਵਾਲੇ ਰਾਜੇ ਦੇ ਘਰ ਉਸ ਲੜਕੀ ਨੂੰ ਛੱਡ ਕੇ ਆਏ, ਨਾਲੇ ਉਸਦੇ ਪਿਤਾ ਨੂੰ ਲਾਹਨਤਾਂ ਪਾ ਕੇ ਆਏ, ਲਾਹਨਤ ਹੈ ਤੇਰੇ ਰਾਜ ਭਾਗ ਕਰਨ। ਆ ਜਿਹੜੇ ਅੱਜ ਆਪਣੇ ਆਪ ਨੂੰ ਕਹਿੰਦੇ ਅਸੀਂ ਇੱਕ ਨੰਬਰ ਦੇ ਸ਼ਹਿਰੀ ਹਾਂ ਹਿੰਦੂ, ਤੇ ਤੁਸੀਂ ਅਖੇ 2 ਨੰਬਰ ਦੇ ਹੋ, ਇਹੋ ਜਿਹਾ ਹਾਲ ਸੀ ਇਹਨਾਂ ਦਾ ਉਦੋਂ। ਇਹ ਹੈ ਗੁਰੂ ਕੇ ਸਿੰਘਾਂ ਜਿਨ੍ਹਾਂ ਨੂੰ ਸਤਿਗੁਰਾਂ ਨੇ ਸਮਰੱਥਾ ਤੇ ਤਾਕਤ ਦਿੱਤੀ ਹੈ, ਉਹ ਉਹਨਾਂ ਨੇ ਇਸ ਕਾਮ ਨੂੰ ਖੰਡਲ ਖੰਡਾ ਹੈ ٹکڑے ٹکڑے کر دیتا ہے. کھنڈ کھنڈ کھل کھنڈ بے ہنڈنگ کھل دل کھنڈنگ اترن منڈنگ بربنڈنگ. سو کھنڈا نام ہے کھنڈ دینا, ٹکڑے ٹکڑے کر دینا. جا بھگت کبیر جی نے اس کھنڈیا سی جدو کہن لگے سی لیا کمالیا شری ناکوں کاٹی کانوں کاٹی کاٹ کوٹ کے ڈاری کہو کبیر سنتن کی بیرم تین لوک کی پیاری. ایسے پرمیشر دے پیارے انہوں نے ستگرہ دے نال مل کر کے پورن برہم گیانیاں دے نال مل کر کے اس کام تے کرودھ نوں جس نال شریر لبا لب بھریا ہویا ہے انہوں کھنڈ کھنڈا ہے ٹکڑے ٹکڑے کر دیتا ہے. اس نوں ختم کرنا کیتا ہے. ایسے پرمیشر دے پیاریاں نے ستگرو کلگیدر پاتشاہ جی دے لاڈلیاں نے سیل جات کی کچھ پہر پکڑوں ہتھیارا کشہرا دتا ہی ستگرو پاتشاہ جی نے. اس واسطے ہے جت ست کی نشانی ہے اور جڑے جت ست وچ پکے ہن انہاں نے مہان قربانیاں کیتیاں نے. ایسیاں بیبیاں جڑیاں پتی برت دھرم وچ پکیاں رہیاں بڑی بڑی انہاں بیبیاں وچ طاقت. ایک بیبی نے سات دن تک سورج نہیں چڑھن دتا, پتی برت دھرم وچ پکی سی اس دی طاقت دے نال. پتی برت دھرم وچ پکی رہن والی وہ بیبی جس دے نام تے مائی سیوا بازار شری امرتسر صاحب بنیا ہویا ہے کابل تو پنجاب وچ پہنچ کے اڈ کے شکتی دے نال روز آنا تے روز جانا اسی جت ست دی نشانی. اس پرکار یہ گرو کے سکھ نے جنہاں نے اس کام کرودھ نوں کھنڈنا کیتا ہے ٹکڑے ٹکڑے کر دیتا ہے ستگرو دے نال مل کر کے. ایسے گرو کے لاڈلیاں پیاریاں نے اج او جو دے او سور بیر سور میں جڑے قوم دی سیوا کردے کردے ظالماں نوں سودے پکڑے جاندے نے پھر انہاں نوں پکڑ کے لالچ دیتا جاندا ہے. ایتھوں تک اج وی جویں او ترک لالچ دیندے سی کہ اسی لڑکیاں دے دینے ہاں تسی مسلمان بن جاؤ, اج بھی انہاں سورمیاں نوں لڑکیاں دے لالچ بھی دتے جاندے. پھر انہاں نوں کاراں کوٹھیاں تے مایا دے لالچ دتے جاندے کہ تسی ساڈے بن کے جویں اسی کہنے ہاں اس طرح کرو. پر وہ جو دے سکھے تے جندے ورگے وہ ڈاڈلے بھائی کاؤں کے ورگے گردیو سنگھ جی ورگے جڑے شہیدیاں پا گئے انہاں سکھاں نوں جتی دی نکر دے نال اپنی نوک دے نال ٹھکرا دتا. انہاں سکھاں آ کئی انہاں سکھاں نوں لے کے قوم دا نقصان وی کھان وی کروا رہے نے. پر ایسے اجے وی گرو کے پیارے گرو کے سکھ ہن جڑے موت دے نال ہس رہے نے کھیڈ رہے نے جاناں تلی تے رکھ کے انہاں لالچاں دا تیاگ کر رہے ہیں. اس واسطے میرے صاحب جی دی بخشش ہے پاتشاہ جی دی جنہاں گرو کے پیاریاں دے اوپر گرمانی دی طاقت دے نال گرو صاحب نال مل کر کے انہاں گرمکھاں نے کھنڈل کھنڈا ہے اس کام کرودھ نوں ٹکڑے ٹکڑے کر دیتا ہے ختم کر دیتا ہے.
پورب لکھت لکھے گر پایا
پورب لے لکھائے ہوئے کرما کرم جدوں پھل دین نوں اُدے ہوئے تاں گر پایا. ایسے پورن ستگرو جی دی پراپتی ہوئی جنہاں ستگراں دے نال مل کر کے اے بریائیاں شریر دیاں کھنڈیاں ختم کیتیاں ہیں. وہ ستگراں دی پراپتی ہوئی جدوں پچھلے لکھے ہوئے لیکھ پھل دین نوں اُدے ہوئے.
من ہر لیو منڈل منڈا ہے
یہ گرو صاحب جی دے نال مل کر کے ہی اس ہری پرمیشر دے وچ یہ جڑی لیو ہے سرت ہے یہ منڈل منڈا ہے یہ ملی ہے جڑی ہے لگی ہے پرکاشی ہے پاو لیو اس ہری پرمیشر دے نام وچ لگی ہے جڑی ہے.
کر سادھو انجلی پن وڈا ہے
اس واسطے ہے منا ہے سکھا
ऐसे साधु सतगुरां दे अगे अंजुली कर, दोनों हाथ जोड़ ना कर। दोवें हाथ जोड़ करके तू ऐसे सतगुरु पातशाह जी दे सन्मुख खड़ा रहो, नमस्कार कर, दोनों हाथ जोड़। पुन वड्डा है, वड्डा पुन प्राप्त होवेगा, भारी पुन प्राप्त होवेगा।
कर डंडौत पुन वड्डा है रहाओ।
फिर हाथ जोड़ करके खला खलोता ही सतगुरां दे पासों ना चलिया जा। कईआं नूं आदत है ओ गुरु साहब दे सन्मुख खलो के दोनों हाथ जोड़ के हेठा नहीं न्योंदे, मत्था नहीं टेकदे, फिर पासे जे नूं जाके बैठ जांदे ने। पता नहीं अपनी बेइज्जती समझदे ने, पर जिहड़े गुरसिख हुंदे ने ओह सगों मखौल करदे ने, लै आकड़िया पिया ए, किहदे कोल मत्था नहीं ओ टेकिया जांदा। जे किते पुलिस वाले ने फिर लिया, फड़ लिया, पकड़ लिया, कुटिया जरा, उत्थे तां पैरां नूं हाथ लाऊगा, न्योवूंगा, पर गुरु साहब दे सन्मुख किहदे कोल न्योया ही नहीं जांदा। ते कई फिर इउं करदे ने, काफी न्यो लैंदे ने, पता नहीं थले जा के उन्हां नूं की हो जांदा, ओह गिठ जी रख के ना ते गूठे दे नाल ही मत्था ला के फिर परे बैठ जांदे, जिवें सलामां अलैकुम जी करी दी आ। ते कई उस तों भी थले चले जांदे ने हेठां, पर उह धरती दे नाल मत्था नहीं लगन देंदे, उह उंगल को तां उच्चा ही रखणगे। इह सारी मनमत है नहीं, मेरे सतगुरु पातशाह आखदे ने जदों गुरु दे सन्मुख हाथ जोड़ के खलो गया फिर कर डंडौत, गुरु साहब नूं डंडौत कर दे। डंडौत नाम हुंदा है अठ अंग धरती ते लगने। जदों आपां सुधे सिद्ध मत्था टेकदे हां, डंडौत नाम डंडेवत लम्मे पैण दा भी है, पर बाले पखंड जे भी करन दी लोड़ नहीं है। जदों आम आपां जिवें मत्था टेकदे हां, जदों टेकीए दोनों हत्थां दियां तलियां धरती ते लग जाण, दोनों गोडे लग जाण, दोनों पब लग जाण, छे, दो हाथ दियां तलियां, दो गोडे ते दो पब, छे, सतवां मत्था, अठवीं नक दी कुरुंबली, ये सुते सिद्ध मत्था टेकण नाल अठे अंग धरती ते लग जांदे ने। इह गुरमत विच सब तों वधिया ते अच्छा ढंग है। कर डंडौत पुन वड्डा है, ये डंडौत कर गुरु साहब जी नूं, वड्डा पुन प्राप्त होवेगा, भारी फल इसका तैनू प्राप्त होवेगा, बहुत पुन लगेगा जे इस तरह मर्यादा दे नाल गुरु साहब जी नूं नमस्कार करेगा। उत्तों जो सलामा अलैकुम जी करके कहना, मेरे दिल विच ही भावना, दिल विच ही भावना होनी चाहिए है, ये भी गुरमत नहीं। ते बहुता मुड़ मुड़ के न्योई जाना, न्योई जाना, गल मननी कोई नहीं, वो भी को गुरमत विच खास कीमत नहीं रखता है। अपराधी दूना निवै जो हंता मिर्गा है। इस वास्ते सुते सिद्ध मत्था टेकण नाल अठे अंग जदों धरती दे उपर लग जांदे ने, ते बड़ी सुंदर डंडौत हो गई है, ते नाल गुरु साहब दा वचन मन, फिर तेरे मत्थे दी भी बड़ी भारी कीमत ते वैल्यू बन जाएगी। पुन वड्डा है, ये वड्डा पुन है, चंगा भला होवेगा तेरा। विश्राम ला के धन गुरु रामदास साहब जी फरमाउंदे हन,
साकत हर रस साध न जानिया।
जिहड़े साकत मनुख ने उन्हां ने हरि परमेश्वर दे नाम दा स्वाद, उस नाम दे रस दा स्वाद नहीं जानना कीता है। किन्हां ने? साकतां ने। साकत उस नूं कहिंदे ने जिहड़ा सिर्फ माया विच ही बझा होया, रब तो भुलिया होया। जे करोड़ां रुपये भी क्यों क्यों नहीं, जे परमात्मा चेते है तां साकत नहीं, ते जे जेब विच एक पैसा भी नहीं, पैनी भी नहीं, पर गुरु साहिब परमेश्वर नाल टुट्टा तां माया धारी समझे। साकत जिहड़ा गुरु साहिब वालों भुलिया होया, सिर्फ माया नाल जुड़िया होया, माया दा पुजारी है, परमात्मा दा पुजारी नहीं, उस नूं साकत कहंदे ने। साकत हर रस साध न जानिया। ऐसे साकत माया धारी मनुख जिन्हां ने हरि परमेश्वर दे नाम दे रस दे स्वाद नूं नहीं जानना कीता।
तिन अंतर होमै कंडा ही।
उन्हां साकतां दे अंतर हिरदे विच ਹਉਮੈ ਹੰਗਤਾ ਦਾ ਕੰਡਾ ਚੁਭਿਆ ਹੋਇਆ ਹੈ, ਹੰਕਾਰ ਦਾ ਕੰਡਾ ਹੈ, ਉਹਨਾਂ ਦੇ ਹਿਰਦੇ ਵਿੱਚ, ਉਹਨਾਂ ਦੇ ਹਿਰਦੇ ਵਿੱਚ ਅਹੰਕਾਰ ਹੈ ਕਿ ਸਾਡੇ ਵਰਗਾ ਹੋਰ ਨਹੀਂ ਕੋਈ ਹੋ ਸਕਦਾ। ਮਨ ਦਾ ਸਨਾਜ ਟਕਾ ਚਾਰ ਗਾਠੀ ਗਾਂਠੀ ਐਂਡੋ ਟਿੰਡੋ ਚੱਲ ਤੋ, ਚਾਰ ਕੁ ਪੈਸੇ ਪਾਸ ਹੋ ਗਏ ਨੇ, ਹੁਣ ਦੂਜਿਆਂ ਦੇ ਮੋਢਿਆਂ ਦੇ ਉੱਪਰੋਂ ਦੀ ਥੁੱਕਦਾ ਹੈ, ਆਕੜਾ ਕੜ ਕੇ ਚੱਲਦਾ ਹੈ, ਇਹਦਾ ਨਾਮ ਅਹੰਕਾਰ ਹੈ। ਸੋ ਐਸਾ ਅਹੰਕਾਰੀ ਹੈ ਜਿਹੜਾ ਕਿਸੇ ਨੂੰ ਕੁਝ ਵਿਧਦਾ ਹੀ ਨਹੀਂ, ਮੱਥਦਾ ਹੀ ਨਹੀਂ, ਸਮਝਦਾ ਹੀ ਨਹੀਂ ਕਿਸੇ ਨੂੰ ਕੁਝ। ਇੱਥੋਂ ਤੱਕ ਕਹਿੰਦਾ ਰੱਬ ਵੀ ਕੀ ਹੈ, ਬੰਦਾ ਹੀ ਹੈ ਸਭ ਕੁਛ। ਐਸਾ ਹੰਕਾਰੀ ਤੇਨੇ ਅੰਤਰ ਹੋਮੈ ਕੰਡਾ ਹੈ, ਉਹਨਾਂ ਦੇ ਅੰਦਰ ਇਹ ਹੰਕਤਾ ਦਾ ਕੰਡਾ ਹੈ। ਸਾਧ ਸੰਗ ਜੀ,
ਜਿਉਂ ਜਿਉਂ ਚੱਲ ਹੈ ਚੁਬੈ ਦੁੱਖ ਪਾਵ ਹੈ।
ਜਿਸ ਤਰ੍ਹਾਂ ਕਿਸੇ ਨੂੰ ਕੰਡਾ ਚੁਭਿਆ ਹੋਇਆ ਹੋਵੇ ਤੇ ਜਿਵੇਂ ਜਿਵੇਂ ਉਹ ਤੁਰਦਾ ਤੇ ਉਹ ਕੰਡਾ ਦਰਦ ਕਰਦਾ, ਪੀੜ ਹੁੰਦੀ ਹੈ, ਇਸੇ ਤਰ੍ਹਾਂ ਹੰਕਾਰੀ ਬੰਦਾ ਜਿਵੇਂ ਜਿਵੇਂ ਸੰਸਾਰ ਦੇ ਵਿੱਚ ਚੱਲਦਾ ਹੈ, ਕਰਮ ਕਰਦਾ ਹੰਕਾਰ ਦੇ ਸਹਿਤ, ਤਿਵੇਂ ਤਿਵੇਂ ਉਹ ਦੁਖੀ ਹੁੰਦਾ ਹੈ। ਇਹੋ ਕਾਰਨ ਸੀ ਤਿੰਨ ਹਰੀ ਚੰਦ ਪਿਰਥਮੀ ਪਤ ਰਾਜੈ, ਕਾਗਦ ਕੀਮ ਨਾ ਪਾਈ, ਔਗਣ ਜਾਣੈ ਤਾਂ ਪੁੰਨ ਕਰੇ ਕਿਉਂ, ਕਿਉਂ ਨੇ ਖਾਸ ਵਿਕਾਈ। ਜੇ ਉਹਨੂੰ ਪਤਾ ਹੁੰਦਾ ਭਈ ਹੰਕਾਰ ਦੇ ਸਹਿਤ ਜਿਹੜਾ ਪੁੰਨ ਕਰਨਾ ਫਲ ਇਹਦਾ ਵੀ ਨਹੀਂ ਮਿਲਣਾ, ਤੇ ਕਿਉਂ ਕਰਦਾ ਤੇ ਕਿਉਂ ਉਸ ਨੂੰ ਨਿਖਾਸ ਮੜੀਆਂ ਦੇ ਉੱਪਰ ਆਪਣੇ ਆਪ ਨੂੰ ਵਿਖਾਉਣਾ ਪੈਂਦਾ। ਬ੍ਰਹਮ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਰਤ ਪੜੀ ਪਰਸ਼ਤਾਨਿਆ। ਬ੍ਰਹਮਾ ਵਰਗਿਆਂ ਨੂੰ ਬਿਪਤਾ ਪੈ ਗਈ ਜਿਸ ਦਾ ਕਾਰਨ ਸੀ ਹੰਕਾਰ। ਮੈਂ ਵੇਦ ਲਿਖੇ ਨੇ, ਜਿਸ ਬੰਦੇ ਦੇ ਪੈਰ ਵਿੱਚ ਕੰਡਾ ਚੁੱਭਿਆ ਹੋਇਆ ਹੋਵੇ, ਉਹ ਭਾਵੇਂ ਰੂੰ ਦੇ ਗਦੇਲਿਆਂ ਦੇ ਨਰਮ ਗਦੇਲਿਆਂ ਦੇ ਉੱਪਰ ਵੀ ਕਿਉਂ ਨਾ ਚੱਲੇ, ਉਸ ਕੰਡੇ ਨੇ ਫਿਰ ਵੀ ਦਰਦ ਕਰਨੀ ਹੈ। ਜਿਸ ਬੰਦੇ ਦੇ ਹਿਰਦੇ ਵਿੱਚ ਹੰਕਾਰ ਹੈ, ਉਹ ਧਾਰਮਿਕ ਲਿਬਾਸ ਨੂੰ ਪਹਿਨਣ ਰੂਪ ਵੀ ਕਿਉਂ ਨਾ ਗਦੇਲਿਆਂ ਦੇ ਉੱਪਰ ਤੁਰੇ, ਮਹਾਨ ਪੁੰਨ ਦਾਨ ਕਰਨ ਰੂਪ ਵੀ ਗਦੇਲਿਆਂ ਦੇ ਉੱਪਰ ਭਾਵੇਂ ਕਿਉਂ ਨਾ ਤੁਰੇ, ਜਿਵੇਂ ਗਦੇਲਿਆਂ ਤੇ ਤੁਰਿਆ ਉਹ ਕੰਡੇ ਨੇ ਦੁਖਣਾ, ਦਰਦ ਕਰਨੀ ਹੈ, ਪੈਰ ਦੁਖਣਾ, ਇਸੇ ਤਰ੍ਹਾਂ ਜੇ ਕੋਈ ਅੰਮ੍ਰਿਤ ਛਕ ਕੇ ਬਾਣੀ ਪੜ੍ਹ ਕੇ ਵੀ ਹੰਕਾਰ ਕਰੇਗਾ ਤਾਂ ਉਹ ਹੰਕਾਰ ਰੂਪੀ ਕੰਡੇ ਨੇ ਬੰਦੇ ਨੂੰ ਦੁਖੀ ਜ਼ਰੂਰ ਕਰਨਾ, ਉਹਨੇ ਆਪਣਾ ਦੁੱਖ ਦੇਣਾ। ਹੰਕਤਾ ਚੀਜ਼ ਹੀ ਐਸੀ ਹੈ। ਭਾਈ ਜੋਗਾ ਸਿੰਘ ਜੀ ਜੋ ਰੇਸ਼ਮ ਦੇ ਗਦੇਲਿਆਂ ਦੀ ਤਰ੍ਹਾਂ ਗੁਰੂ ਸਾਹਿਬ ਦੀ ਸਿੱਖੀ ਲੈ ਲਈ ਪਰ ਹੰਕਾਰ ਕਰਨਾ ਕੀਤਾ, ਉਸ ਹੰਕਾਰ ਨੇ ਕਿਤਨਾ ਜੋਗਾ ਸਿੰਘ ਨੂੰ ਦੁਖਾਇਆ, ਕਿਤਨਾ ਪੀੜਿਤ ਹੋਇਆ, ਕਿਤਨੀ ਪਰੇਸ਼ਾਨੀ ਆਈ, ਕਿਤਨਾ ਦੁੱਖ ਲੰਘਾ। ਇਸ ਹੰਕਾਰ ਕਰਕੇ ਉਹ ਬ੍ਰਹਮਾ ਜਿਸ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਪਰਮਾਤਮਾ ਨੇ ਡਿਊਟੀ ਲਾਈ ਤੇ ਇਸ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਉਸਨੇ ਵੇਦ ਲਿਖ ਦਿੱਤੇ ਬ੍ਰਹਮਾ ਨੇ, ਪਰ ਹੰਗਤਾ ਕਰਕੇ ਉਹਨੂੰ ਵੀ ਦੁਖੀ ਹੋਣਾ ਪਿਆ। ਵੇਦ ਕੀ ਬਿਪਤ ਪੜੀ ਪਛਤਾਨਿਆ, ਸਰੂਪ ਧਾਰ ਕੇ ਪ੍ਰਭੂ ਵੇਦ ਹੀ ਪਾਸੋਂ ਲੈ ਗਿਆ ਚੁੱਕ ਕੇ, ਪਛਤਾਇਆ ਬ੍ਰਹਮਾ ਉਸ ਮੌਕੇ ਤੇ। ਜਿਸ ਹੰਕਾਰ ਨੇ ਵਲੀ ਕੰਧਾਰੀ ਦੀ ਸ਼ਕਤੀ ਸਾਰੀ ਗੁਆ ਦਿੱਤੀ, ਮਰਦਾਨੇ ਨੂੰ ਪਾਣੀ ਨਹੀਂ ਸੀ ਦਿੰਦਾ, ਅਖੀਰ ਪਾਣੀ ਵੀ ਗੁਆਇਆ, ਗੁਰੂ ਸਾਹਿਬ ਦੇ ਚਰਨੀ ਆ ਕੇ ਪੈਣਾ ਪਿਆ। ਕੰਡਾ ਚੁੱਭਿਆ ਹੋਇਆ ਭਾਵੇਂ ਕਿਤਨੇ ਨਰਮ ਗਦੇਲਿਆਂ ਦੇ ਕੋਈ ਤੁਰੇ, ਉਸ ਕੰਡੇ ਨੇ ਦਰਦ ਕਰਨੀ ਹੈ। ਹੰਕਾਰੀ ਮਨੁੱਖ ਭਾਵੇਂ ਕਿਤਨਾ ਵੀ ਚੰਗਾ ਕੰਮ ਕਰੇ ਪਰ ਹੰਕਾਰ ਨੇ ਆਪਣਾ ਦੁੱਖ ਜਿਹੜਾ ਉਹ ਜ਼ਰੂਰ ਦੇਣਾ। ਹਾਂ, ਕੀਤੇ ਹੋਏ ਚੰਗੇ ਕਰਮ ਦਾ ਫਲ ਵੀ ਮਿਲੂਗਾ, ਲੇਕਿਨ ਕੀਤੀ ਹੋਈ ਹੰਗਤਾ ਨੇ ਦੁੱਖ ਵੀ ਦੇਣਾ ਨਾਲ, ਜਿਵੇਂ ਉਹ ਕੰਡਾ ਦਿੰਦਾ ਹੈ। ਧੰਨ ਗੁਰੂ ਗਰੀਬ ਨਿਵਾਸ ਸਾਹਿਬ ਜੀ ਫਰਮਾਉਂਦੇ ਨੇ ਇਸੇ ਕਰਕੇ ਬਚਨ ਕੀ ਤੇਰੇ ਗੁਰ ਪੀਰਾਂ ਕੀ ਚਾਕਰੀ ਮਾਹਨ ਕਰਨੀ ਬਹੁਤ ਔਖੀ ਹੈ। ਵੈਸੇ ਕਈ ਬੰਦੇ ਨਾਰਾਜ਼ ਵੀ ਹੋ ਜਾਂਦੇ ਨੇ, ਉਹ ਆਖਦੇ ਨੇ ਹੱਦ ਹੋ ਗਈ ਹੈ। ਭਾਈ ਕਥਾ ਚ ਕਹਿੰਦਾ ਹੈ ਕਿ ਜੇ ਕੋਈ ਲੰਗਰ ਕਰਵਾਵੇ, ਕੋਈ ਬਾਣੀ ਪੜ੍ਹੇ, ਕੋਈ ਅੰਮ੍ਰਿਤ ਛੱਕ ਲਵੇ, ਤੇ ਜੇ ਉਹ ਹੰਕਾਰ ਕਰਦਾ ਤੇ ਮੈਂ ਆਹ ਕੁਝ ਕੀਤਾ ਤੇ ਕਿ ਉਹਨੂੰ ਵੀ ਦੁੱਖ ਲੱਗੇਗਾ, ਦੱਸੋ ਭਲਾ ਫਿਰ ਇਹਦਾ ਮਤਲਬ ਸੇਵਾ ਨਾ ਕਰੀਏ। ਤੇ ਜ਼ਰੂਰੀ ਹੰਕਾਰ ਦੇ ਸਹਿਜ ਹੀ ਕਰਨੀ ਹੈ ਵੀ ਹੰਕਾਰ ਨੂੰ ਦੂਰ ਨਹੀਂ ਕੀਤਾ ਜਾਂਦਾ, ਵੀ ਸੇਵਾ ਜੋ ਛੱਡਣੀ ਹੈ ਹੰਕਾਰ ਛੱਡ ਦੇਵੇ। ਖਾਂ ਉਸ ਸੇਵਾ ਨੇ ਤੇ ਅਜੇ ਤੈਨੂੰ ਕੁਝ ਬਚਾ ਲਿਆ, ਤੇ ਜੇ ਸੇਵਾ ਛੱਡ ਕੇ ਹੰਕਾਰ ਕਰੇਗਾ ਫਿਰ ਤਾਂ ਜਲਦੀ ਗਰਕ ਹੋ ਗਿਆ, ਫਿਰ ਤਾਂ ਛੇਤੀ ਖਤਮ ਹੋ ਗਿਆ। ਇਹ ਹੰਕਾਰ ਐਸਾ ਹੈ, ਜਿਸ ਹੰਕਾਰ ਨੇ 56 ਕਰੋੜ ਜਾਦਮ ਖਤਮ ਕਰਵਾ ਦਿੱਤੇ। ਗੁਰੂ ਨੇ ਕ੍ਰੋਧ ਵਿੱਚ ਆ ਕੇ, ਗੁੱਸੇ ਵਿੱਚ ਆ ਕੇ, ਹੰਕਾਰ ਹੰਗਤਾ ਵਿੱਚ ਆ ਕੇ ਸਰਾਪ ਦਿੱਤਾ। ਇਸ ਵਾਸਤੇ ਸਤਸੰਗ ਜੀ, ਇਹ ਹੰਗਤਾ ਇੱਕ ਐਸੀ ਬਿਮਾਰੀ ਹੈ, ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਇਹ ਤੇ ਦੋ ਇੱਕ ਥਾਂ ਤੇ ਵੀ ਨਹੀਂ ਵਸਦੀਆਂ। ਇਹ ਤਾਂ ਇੱਕ ਮਾਮੂਲੀ ਗੱਲ ਹੈ ਵੀ ਮੈਂ ਸੇਵਾ ਕੀਤੀ, ਮੈਂ ਮਾਇਆ ਦਿੱਤੀ, ਮੈਂ ਅੰਮ੍ਰਿਤ ਬਣੇ ਛਕਿਆ, ਮੈਂ ਸਿੱਖ ਬਣਿਆ, ਲਓ ਭਲਾ ਹੰਕਾਰ ਕੀਤਾ, ਮਹਾਰਾਜ ਨੂੰ ਨਿਭਾਇਆ। ਇਹ ਹੰਕਾਰ ਤਾਂ ਜਿਤਨੀ ਸਿੱਖੀ ਭਾਈ ਗੁਰਦਾਸ ਜੀ ਨੇ ਕਮਾਈ ਉਨੀ ਅਸੀਂ ਤਾਂ ਨਹੀਂ ਕਮਾ ਲੈਣੀ। ਔਰ ਭਾਈ ਗੁਰਦਾਸ ਜੀ ਪੂਰਨ ਗੁਰਸਿੱਖ, ਤੇ ਫਿਰ ਵਾਰਾਂ ਲਿਖ ਦਿੱਤੀਆਂ। ਧੰਨ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੜਾਉਣੀ ਸੀ। ਭਾਗ ਦੀ ਮੂਲੀ ਆ, ਭਲਾ ਕੋਈ ਕਵੇ ਲਓ ਜੀ ਨਾਲੇ ਆ ਕੇ ਸੇਵਾ ਕਰੀਏ, ਨਾਲੇ ਸਾਨੂੰ ਉਲਟੀ ਕਥਾ ਕਿਸ ਤਰ੍ਹਾਂ ਦੀ ਸੁਣਾਉਂਦੇ ਨੇ। ਜੇ ਫਲ ਨਾ ਪ੍ਰਾਪਤ ਹੋਵੇ ਇਹਦਾ ਮਤਲਬ ਫਿਰ ਮੈਂ ਵੀ ਗੁਮਰਾਹ ਕਰਾਂ ਨਾ ਸਾਰਿਆਂ ਨੂੰ ਵੀ ਹਾਂ ਤੁਸੀਂ ਸੇਵਾ ਵੀ ਕਰੀ ਜਾਓ, ਹੰਕਾਰ ਵੀ ਕਰੀ ਜਾਓ, ਮਿਲੀ ਜਾਏਗਾ ਸਭ ਕੁਝ। ਹਮੇਸ਼ਾ ਜਿਹੜਾ ਕਿਸੇ ਦਾ ਹਮਦਰਦੀ ਹੈ ਉਸ ਨੂੰ ਸੱਚੀ ਗੱਲ ਦੱਸੇਗਾ ਤੇ ਸਹੀ ਰਸਤੇ ਤੇ ਪਾਵੇਗਾ, ਤੇ ਜਿਹਨੇ ਕਿਸੇ ਟੋਏ ਵਿੱਚ ਸੁੱਟਣਾ ਹੋਵੇ ਨਾ ਉਹ ਕਹੀ ਜਾਵੇਗਾ ਤੂੰ ਬਹੁਤ ਚੰਗਾ, ਤੂੰ ਬੜੇ ਵਧੀਆ ਕੰਮ ਕਰ ਰਿਹਾ, ਬਸ ਭੱਜਾ ਚੱਲ ਤੇ ਫੱਟੇ ਚੱਕੀ ਚੱਲ, ਮੈਂ ਤੇਰੇ ਮਗਨ ਹਾਂ। ਤੇ ਉਹਨੇ ਅੱਜ ਵੀ ਸੁੱਟਿਆ ਤੇ ਕੱਲ ਵੀ ਸੁੱਟਿਆ, ਤੇ ਜਿਹੜਾ ਹਮਦਰਦੀ ਉਹ ਪੈਰ ਪੈਰ ਤੇ ਸਮਝਾਓ, ਪੈਰ ਪੈਰ ਤੇ ਟੋਕੂ। ਜਿਸ ਟੋਕਣਾ ਨੂੰ ਅੱਜ ਅਸੀਂ ਬਹੁਤ ਮਾੜਾ ਸਮਝਦੇ ਹਾਂ, ਅਸਲ ਜ਼ਿੰਦਗੀ ਦਾ ਸੁਧਾਰਕ ਉਹ ਟੋਕ ਹੈ। ਮੇਰੇ ਪਾਤਸ਼ਾਹ ਜੀ ਫਰਮਾ ਰਹੇ ਨੇ, ਕਹਿੰਦੇ ਇਹ ਜਿਹੜੀ ਹੰਗਤਾ ਹੈ ਇਹਨੂੰ ਇਉਂ ਸਮਝ ਲਵੋ ਵੀ ਜਿਸ ਤਰ੍ਹਾਂ ਕਿਸੇ ਬੰਦੇ ਦੇ ਕੰਡਾ ਚੁੱਭਿਆ, ਕਿਤਨੇ ਨਰਮ ਗਦੇਲਿਆਂ ਤੇ ਤੁਰੇ ਤਾਂ ਵੀ ਕੰਡੇ ਨੇ ਦਰਦ ਕਰਨੀ ਹੈ, ਭਾਵੇਂ ਕੋਈ ਕਿਤਨਾ ਸਿੱਖ ਬਣ ਜਾਵੇ ਜੇ ਹੰਗਤਾ ਕਰੇਗਾ ਉਹਦਾ ਦੁੱਖ ਉਸ ਨੂੰ ਫਿਰ ਵੀ ਲੱਗਣਾ। ਤਾਂ ਹੀ ਕਿਹਾ ਹੈ ਗੁਰ ਪੀਰਾਂ ਕੀ ਚਾਕਰੀ ਮਾਹਨ ਕਰੜੀ, ਬੜੀ ਔਖੀ ਹੈ, ਬਹੁਤ ਕਠਿਨ ਹੈ, ਕਿਉਂਕਿ ਸਭ ਕੁਝ ਕਰਕੇ ਕਹਿਣਾ ਪੈਂਦਾ ਪਾਤਸ਼ਾਹ ਮੈਂ ਕੁਝ ਵੀ ਨਹੀਂ ਕੀਤਾ, ਮੈਂ ਨਹੀਂ ਕੀਤਾ ਕੁਝ ਵੀ ਕਹਿਣਾ ਪੈਂਦਾ। ਹਮੇ ਅਬ ਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਇੱਥੇ ਤੇ ਜਿਹੜਾ ਥੋੜੀ ਜਿਹੀ ਸੇਵਾ ਕਰੇ ਸਟੇਜ ਤੇ ਉਹਦਾ ਨਾਂ ਨਾ ਲਿਆ ਜਾਵੇ ਤੇ ਉਹ ਕਹਿੰਦਾ ਸ਼ਾਇਦ ਮੇਰੀ ਸੇਵਾ ਸਫਲੀ ਨਹੀਂ ਹੋਈ ਹੋਣੀ। ਪਰ ਨਾ ਮਾਫ ਕਰਨਾ, ਜਿਹੜੇ ਦਾਣੇ ਖੇਤ ਦੇ ਵਿੱਚ ਮਿੱਟੀ ਦੇ ਹੇਠਾਂ ਚਲੇ ਜਾਂਦੇ ਨੇ ਉਹ ਚੰਗੇ ਉੱਗਦੇ ਨੇ, ਹਨੇਰੀਆਂ ਨਾਲ ਬੂਟੇ ਡਿੱਗਦੇ ਨੇ। ਜਿਹੜੇ ਦਾਣੇ ਉੱਪਰ ਉੱਪਰ ਰਹਿ ਜਾਂਦੇ ਨੇ ਪਹਿਲਾਂ ਤਾਂ ਜਾਨਵਰ ਚੁੱਗ ਜਾਂਦੇ ਨੇ, ਜੇ ਕੋਈ ਦਾਣਾ ਬਚ ਜਾਵੇ ਉੱਗ ਪਵੇ ਤੇ ਹਨੇਰੀ ਆਉਣ ਤੇ ਉਹ ਡਿੱਗ ਪੈਂਦੇ ਨੇ ਥੱਲੇ। ਪਰ ਡੂੰਘਾ ਦਾਣਾ ਗਿਆ ਉੱਗਦਾ ਵੀ ਜ਼ਰੂਰ ਹੈ ਤੇ ਫਲਦਾ ਵੀ ਸਹੀ ਹੈ। ਇਸੇ ਤਰ੍ਹਾਂ ਜਿਤਨੀ ਗੁਪਤ ਗੁਰੂ ਦੀ ਸੇਵਾ ਦਾ ਫਲ ਹੈ ਉਤਨਾ ਵਾਫ ਕਰਨਾ ਸਟੇਜਾਂ ਤੇ ਬੋਲ ਬੋਲ ਕੇ ਇਤਨਾ ਨਹੀਂ। ਜੇ ਫਲਾਣੇ ਦਾ ਪੁੱਤਰ, ਫਲਾਣੇ ਦਾ ਪੋਤਰਾ, ਫਲਾਣੇ ਦਾ ਨਾਨਾ, ਫਲਾਣੇ ਦਾ ਦਾਦਾ,
ਬਾਹਲੀ ਕਲਿਆਣ ਕਰਨ ਨਾਲ ਬਾਹਲਾ ਫਲ ਨਹੀਂ ਮਿਲ ਜਾਣਾ। ਜਿਤਨਾ ਸਾਦਾ ਅਕਸ਼ਰ ਕਹਾਂਗੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਉਤਨਾ ਜ਼ਿਆਦਾ ਫਲ ਪ੍ਰਾਪਤ ਹੋ ਗਿਆ। ਪਰ ਸਾਡਾ ਸੁਭਾਅ ਇਹ ਬਣ ਗਿਆ, ਕਹਿੰਦੇ ਵੀ ਤੁਸੀਂ ਭਾਈ ਜੀ ਨਾਂ ਲੈ ਰਹੇ ਹੋ ਜੇ ਦਾਦੇ ਦਾ ਵੀ, ਪਿਓ ਦਾ ਵੀ, ਪੁੱਤ ਦਾ ਵੀ, ਪੋਤਰੇ ਦਾ ਵੀ, ਤੇ ਨੂੰਹਾਂ ਰਾਣੀਆਂ ਧੀਆਂ ਦੇ ਵੀ ਨਾਂ ਲੈ ਦਿਓ, ਤੇ ਅਰਦਾਸ ਇਹ ਕਰਦੇ ਹੋ ਵੀ ਤੰਦਰੁਸਤੀ ਵੀ ਮਿਲ ਜੇ, ਨੌਕਰੀਆਂ ਵੀ ਮਿਲ ਜਾਣ, ਬੱਚੇ ਪੜ੍ਹਾਈਆਂ ਚੋਂ ਪਾਸ ਵੀ ਹੋ ਜਾਣ। ਮੇਰੇ ਭਾਵੇਂ ਇੱਕ ਵੀ ਨਾ ਇੱਛਾ, ਇੱਕ ਵੀ ਨਾ ਪੂਰੀ ਹੋਵੇ, ਪਰ ਤੁਸੀਂ ਕਹਿ ਦਿਓ ਸਾਰੀਆਂ, ਸਾਰਾ ਕੁਝ ਕਹਿ ਦਿਓ, ਪੂਰੀ ਭਾਵੇਂ ਇੱਕ ਵੀ ਨਾ ਹੋ। ਗੁਰਮਤ ਇਸ ਗੱਲ ਨਾਲ ਸਹਿਮਤ ਨਹੀਂ, ਫਲ ਇਸ ਤਰ੍ਹਾਂ ਨਹੀਂ ਮਿਲਦਾ। ਮੇਰੇ ਪਾਤਸ਼ਾਹ ਨੇ ਕਿਤਨੀ ਸੁੰਦਰ ਦਲੀਲ ਦਿੱਤੀ ਹੈ ਕਿ ਕੰਡੇ ਨੇ ਨਰਮ ਗਦੇਲਿਆਂ ਤੇ ਵੀ ਦਰਦ ਕਰਨੀ ਹੈ। ਇਹ ਹੰਗਤਾ ਭਾਵੇਂ ਕਿਤਨਾ ਵੀ ਬੰਦਾ ਵੱਡਾ ਕਿਉਂ ਨਾ ਬਣ ਜਾਵੇ, ਉਸ ਹੰਗਤਾ ਨੇ ਬੰਦੇ ਦਾ ਨੁਕਸਾਨ ਕਰਨਾ। ਇਸ ਕਰਕੇ ਨੁਕਸਾਨ ਕਰਨ ਵਾਲੀ ਚੀਜ਼ ਦਾ ਤਿਆਗ ਕਰਨਾ ਚਾਹੀਦਾ। ਨੁਕਸਾਨ ਕਰਨ ਵਾਲੇ ਅੰਗ ਨੂੰ ਡਾਕਟਰ ਹਮੇਸ਼ਾ ਓਪਰੇਸ਼ਨ ਨਾਲ ਕੱਟ ਦਿੰਦਾ ਹੈ। ਇਸ ਗੁਰਮਤ ਦੇ ਓਪਰੇਸ਼ਨ ਨਾਲ ਗੁਰੂ ਸਾਹਿਬ ਜੀ ਡਾਕਟਰ ਦੇ ਪਾਸੋਂ ਹੰਗਤਾ ਨੂੰ ਕੱਟਿਆ ਹੀ ਹਿਰਦੇ ਵਿੱਚ ਨਾਮ ਦਾ ਨਿਵਾਸ ਹੈ, ਤਾਂਹੀਓ ਮਨ ਦਾ ਟਿਕਾਓ ਬਣ ਸਕਦਾ ਹੈ। ਮੇਰੇ ਸਤਿਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ, ਹਾਂਜੀ ਅਗਾਂਹ ਚੱਲੋ।
ਜਮਕਾਲ ਸਹੇ ਸਿਰ ਡੰਡਾ ਹੈ,
ਔਰ ਇਸ ਹੰਗਤਾ ਕਰਨੇ ਕਰਕੇ ਹੀ ਜਮਾਂ ਦਾ ਡੰਡਾ ਸਿਰ ਤੇ ਸਹਾਰਨਾ ਪੈਂਦਾ ਹੈ। ਜਿਉਂ ਜਿਉਂ ਹੰਕਾਰੀ ਬੰਦਾ ਚੱਲਹਿ ਕਰਮ ਕਰਦਾ ਹੈ, ਤਿਵੇਂ ਤਿਵੇਂ ਚੁਭੈ ਉਹ ਹੰਕਾਰ ਚੁਭੈ ਦੁਖੀ ਕਰਦਾ ਹੈ। ਤੇ ਜਮਕਾਲ ਸਹੇ ਸਿਰ ਡੰਡਾ ਹੈ, ਜਮਦੂਤਾਂ ਦੇ, ਜਮਕਾਲ ਦੇ, ਧਰਮ ਰਾਜੇ ਦਾ ਡੰਡਾ ਸਿਰ ਦੇ ਉੱਪਰ ਸਹਾਰਨਾ ਪੈਂਦਾ ਹੈ, ਸਹਿਣਾ ਪੈਂਦਾ ਹੈ।
ਹਰ ਜਨ ਹਰ ਹਰ ਨਾਮ ਸਮਾਣੇ,
ਇਸੇ ਵਾਸਤੇ ਜਿਹੜੇ ਹਰੀ ਦੇ ਜਨ ਹਨ ਉਹ ਹਰ ਹਰ ਨਾਮ ਸਮਾਣੇ, ਹਰ ਹਰ ਪਰਮੇਸ਼ਰ ਦੇ ਨਾਮ ਵਿੱਚ ਸਮਾਏ ਰਹਿੰਦੇ ਨੇ, ਆਪਣਾ ਮਨ ਲੀਨ ਕਰ ਲੈਂਦੇ ਹਨ ਨਾਮ ਦੇ ਵਿੱਚ।
ਦੁੱਖ ਜਨਮ ਮਰਨ ਭਵ ਖੰਡਾ ਹੈ,
ਇਹ ਜਿਹੜਾ ਜੰਮਣ ਤੇ ਮਰਨ ਦਾ ਜਿਹੜਾ ਦੁੱਖ ਸੀ ਭਾਵ ਸੰਸਾਰ ਦਾ, ਉਹਨਾਂ ਪਿਆਰਿਆਂ ਨੇ ਖੰਡ ਲਿਆ ਹੈ, ਖਤਮ ਕਰ ਲਿਆ ਹੈ, ਟੁਕੜੇ ਟੁਕੜੇ ਕਰ ਦਿੱਤਾ ਹੈ।
ਅਬਨਾਸੀ ਪੁਰਖ ਪਾਇਆ ਪਰਮੇਸ਼ਰ,
ਗੁਰੂ ਗਰੀਬ ਨਿਵਾਸ ਸਾਹਿਬ ਜੀ ਫਰਮਾਉਂਦੇ ਹਨ ਗੁਰਮੁਖਾਂ ਨੇ, ਅਬਿਨਾਸੀ ਨਾਸ ਤੋਰੈ ਪੁਰਖ ਸਮਰੱਥ, ਪਰਮੇਸ਼ਰ ਉਸ ਵਾਹਿਗੁਰੂ ਨੂੰ ਪਾ ਲਿਆ, ਪ੍ਰਾਪਤ ਕਰ ਲਿਆ। ਇਸ ਹੰਗਤਾ ਦੀ ਨਿਵਿਰਤੀ ਕਰਕੇ, ਹਿਰਦੇ ਨੂੰ ਸ਼ੁੱਧ ਕਰਕੇ, ਉਹ ਸ਼ੁੱਧਤਾ ਵਾਲੇ ਮਹਾਨ ਪੁਰਸ਼ਾਂ ਨੇ ਇਸ ਗੁਰਮਤ ਦੁਆਰਾ ਉਸ ਅਵਿਨਾਸੀ ਪ੍ਰਭੂ ਦੀ ਪ੍ਰਾਪਤੀ ਕਰ ਲਈ।
ਬਹੁ ਸੋਭ ਖੰਡ ਬ੍ਰਹਿਮੰਡਾ ਹੈ,
ਖੰਡਾਂ ਤੇ ਬ੍ਰਹਿਮੰਡਾਂ ਦੇ ਵਿੱਚ ਬਹੁਤੀ ਸੋਭਾ ਹੋ ਗਈ ਉਹਨਾਂ ਪਿਆਰਿਆਂ ਦੀ। ਮੰਗਿਰ ਮਾਹੀ ਸੁਹੰਦੀਆ, ਹਰ ਪਿਰ ਸੰਗ ਬੈਠੜੀਆ, ਤਿਨਕੀ ਸੋਭਾ ਕਿਆ ਗਣੀ, ਜੀ ਸਾਹਿਬ ਮੇਲੜੀਆ। ਸੱਚੇ ਮਾਰਗ ਚੱਲਦਿਆਂ ਉਸਤਤ ਕਰੀ ਜਹਾਨ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਖੰਡ ਧਰਤੀ ਦੇ ਹਿੱਸੇ, ਬ੍ਰਹਿਮੰਡ ਇੱਕੀਆਂ ਪੁਰੀਆਂ ਦਾ, ਇਹਨਾਂ ਦੇ ਵਿੱਚ ਵੀ ਉਹਨਾਂ ਗੁਰਮੁਖਾਂ ਦੀ ਸੋਭਾ ਹੋਈ ਹੈ, ਉਹਨਾਂ ਦੀ ਜੈ ਜੈਕਾਰ ਹੋਈ ਹੈ ਇਸੇ ਪਰਮੇਸ਼ਰ ਦੇ ਪਿਆਰਿਆਂ ਦੀ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆਡ ਦਾਮ ਕੋਸ਼ੀ ਪਰੋ ਹੋਇਓ ਲਾਖੀਣਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਾਹਰਾ, ਹਯੋ ਗੁਣੀ ਜੋਹੀਰਾ, ਰਵਿਦਾਸ ਟਵੰਤਾ ਟੋਰ ਨੀਤ, ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਪ੍ਰਗਟ ਹੋਆ ਸਾਧ ਸੰਗ ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਵਿੱਚ ਚਮਰੇਟਾ। ਐਸੀ ਬਖਸ਼ਿਸ਼ ਉਹਨਾਂ ਪਿਆਰਿਆਂ ਤੇ ਹੋਈ ਹੈ, ਉਹਨਾਂ ਦੀ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਸੋਭਾ ਹੋਈ ਹੈ। ਤਿਨਕੀ ਸੋਭਾ ਸਭਨੀ ਥਾਈ,
जिन प्रभ के चरण पराते।
हम गरीब मस्कीन प्रभ तेरे।
कैसी निम्रता साहिब गुरु रामदास साहिब जी दर्शा रहे हैं, हम असी गरीब मस्कीन आजिज हां, असी तेरे गरीब तो गरीब निमाणे आजिज सेवक हां जी।
हर राख राख वड वड्डा है,
रखना करो रखना करो, हे प्रभु तू वड्डिया तो वड्डा है, तुसी साडी राखी करो। वड्डे हैं शिव जी ब्रह्मा विष्णु, तू उन्हां तो भी वड्डा है, इस करके सानू रख लो, रख लो इस हंकार तो, सचे पातशाह बख्शिश करो जी, निम्रता दे घर विच लै आओ, साडी बेनती है।
जन नानक नाम आधार टेक है,
सानू जना नू तां हे प्रभु तेरे नाम दा आसरा है, तेरे नाम दी ओट है सानू।
हर नामे ही सुख मंडा है,
क्योंकि सानू ये एहसास हो गया है कि तेरा नाम जपन करके ही सुख मंडा है, सुख प्राप्त होना, मंडा प्रकाश, ये सुख प्रकाशन है, सुख मिलना है, सुख दी प्राप्ति होनी है।
गौड़ी पूर्वी महला चौथा,
सर्व सुखा हर हर गुण दाए, ये सुख मंडा है, सुख दी प्राप्ति हो गई है। सतगुरु साहिब जी गौड़ी राग विच धन गुरु रामदास साहिब जी फरमाउंदे हन,
इस गढ़ में हर राम राय है।
पहले शब्द विच इस शरीर दे अंदर काम क्रोध भरिया होया दस के, हुण इसे ही शरीर नू एक किला सतगुरु सच्चे पातशाह जी दस के, इस किले दे अंदर मालक राजां दा राजा परमात्मा परमेश्वर दस्या है। जिवें किले दे अंदर बादशाह हुंदा, ये शरीर दी ही किला है, या शरीर दे अंदर किला है, इस शरीर रूपी किले दे विच राजां दा राजा, राजान राजपान, आन पान दीवान देव उपमा महान, प्रकाश रूप परमेश्वर है राजा, इसकी प्राप्ति अंदरों ही कर, तैनू आनंद देवेगा, वो राजा परमेश्वर अंदर है शरीर रूपी किले दे, प्राप्ति कर इसकी। सो इस शब्द दे अंदर फरमाते हैं इस गढ़ में है, हाँ जी
हर राम राय है,
इस गढ़ शरीर रूपी गढ़ किले दे विच। वैसे सिंघां दा बोला गढ़ नाम छरले दा भी है, छरला मारना गढ़ तोड़ना, ते गढ़ नाम किले दा है। इस गढ़ में इस शरीर रूपी किले दे विच हर राम राय है, वो हरी राम राजा है, राय नाम राजे दा, राय नाम प्रकाश दा, प्रकाश नाम सुंदर दा, वो सुंदर राजा है परमेश्वर इस शरीर रूपी किले दे विच।
किश साधना पावे तीठा,
मेरे पातशाह जी फरमाउंदे जिहड़े तीठ पुरश ने, तीठा तीठ तीठ उहनूं कहिंदे ने भी मैं गुरु दी गल मननी ने, मैं नहीं मनना, इहनूं कहिंदे तीठ, तू मैनू सिखी दी गल जिन्नी मर्जी कही जा पर मैं मननी है नहीं। चल ठीक है तू लाउणे ने दस मिनट ला लै बोल लै रज के बोल लै, पर मैं नहीं मनना, मैं नहीं मनता तेरी गल, मैं नहीं मननी, उहनूं कहिंदे ने ढीठ। मेरे पातशाह जी फरमाउंदे ने बंदे दा जिहड़ा ढीठ सुभा है, इहदा जिहड़ा ढीठ पुणा है भई रोज सुनना है पर मनना नहीं, किस साधना पावे, वो जिहड़ा राजा ना अंदर, उस राजे परमात्मा दा अनुभवता दा आनंद, ज्ञान राओ जब सेजा आवै तो नानक भोग करे, ये प्राप्ति दा आनंद ना पावै नहीं प्राप्त है। उस राजे परमात्मा दे नाम विचों जिहड़ा रस मिलना है, उस रस दा जिहड़ा आनंद है, ना पावै नहीं प्राप्त हो रहा, अथवा
ਉਹ ਰਾਜਾ ਸਰੀਰ ਦੇ ਅੰਦਰ ਹੈ, ਉਹਦੀ ਪ੍ਰਾਪਤੀ ਦਾ ਸਵਾਦ ਆਨੰਦ ਇਹ ਬੰਦੇ ਦਾ ਢੀਠ ਸੁਭਾਅ ਹੋਣੇ ਕਰਕੇ ਨਹੀਂ ਪ੍ਰਾਪਤ ਹੁੰਦਾ ਇਸ ਨੂੰ। ਨਾ ਉਹ ਪਰਮੇਸ਼ਰ ਪ੍ਰਾਪਤ, ਨਾ ਉਸਦੇ ਨਾਮ ਦਾ ਰਸ ਜਿਹੜਾ ਉਹਦਾ ਸਵਾਦ ਪ੍ਰਾਪਤ ਹੋ ਰਿਹਾ ਹੈ, ਨਾ ਉਸ ਰਾਜੇ ਪਰਮੇਸ਼ਰ ਦੀ ਅਨੁਭਵਤਾ ਰੂਪੀ ਸਵਾਦ ਹੀ ਪ੍ਰਾਪਤ ਹੋ ਰਿਹਾ ਹੈ। ਅਨੁਭਵਤਾ ਦਾ ਵੀ ਸਵਾਦ ਹੈ, ਜਿਸ ਤਰ੍ਹਾਂ ਫੁੱਲ ਨਾਸ਼ਕਾਂ ਦੇ ਨੇੜੇ ਕਰੋ ਸੁਗੰਧੀ ਆਉਂਦੀ ਹੈ ਅਤੇ ਬੰਦਾ ਖਿੜ ਜਾਂਦਾ ਹੈ, ਵਾਹ ਭਾਈ ਵਾਹ ਬੜੀ ਸੁੰਦਰ ਸੁਗੰਧੀ ਹੈ। ਜੇ ਬੰਦੇ ਨੂੰ ਪੁੱਛ ਲਓ ਸੁਗੰਧੀ ਦਾ ਰੰਗ ਰੂਪ ਤਾਂ ਕੋਈ ਨਹੀਂ, ਫੁੱਲ ਦਿਸਦਾ, ਫੁੱਲ ਦੇ ਉੱਪਰ ਮਕਰੰਦ ਧੂੜਾ ਦਿਸਦਾ, ਪਰ ਜਿਹੜੀ ਉਸ ਧੂੜੇ ਵਿੱਚੋਂ ਸੁਗੰਧੀ ਉਹ ਨਹੀਂ ਦਿਸਦੀ। ਬਈ ਦਿਸਦੀ ਤਾਂ ਹੈ ਨਹੀਂ, ਤੈਨੂੰ ਕਿਵੇਂ ਪਤਾ ਲੱਗਾ ਵੀ ਇਹ ਜਿਹੜੀ ਮਕਰੰਦ ਹੈ ਇਹ ਸੁਗੰਧੀ ਵਾਲੀ ਹੈ? ਕਹਿੰਦਾ ਮੈਨੂੰ ਅਨੁਭਵ ਹੋਇਆ, ਜਿਵੇਂ ਨਾਸਕਾਂ ਦੇ ਨੇੜੇ ਫੁੱਲ ਕਰਨ ਨਾਲ ਅਨੁਭਵ ਹੋਇਆ, ਇਸੇ ਤਰ੍ਹਾਂ ਹੀ ਇਸ ਸਰੀਰ ਦੇ ਅੰਦਰ ਜਿਹੜਾ ਪਰਮਾਤਮਾ ਹੈ ਉਹ ਗੁਰਮੁਖਾਂ ਨੂੰ ਅਨੁਭਵ ਹੋ ਗਿਆ। ਅਨੁਭਵ ਦੁਆਰਾ ਆਨੰਦ ਮਿਲਿਆ, ਉਹਨਾਂ ਪਿਆਰਿਆਂ ਨੂੰ ਅਨੁਭਵ ਦੁਆਰਾ ਆਨੰਦ ਮਿਲ ਜਾਂਦਾ। ਆ ਸਿਰ ਦਰਦ ਹੈ, ਅਨੁਭਵ ਹੈ। ਪੇਟ ਦਰਦ ਹੈ, ਕਿੰਨੀ ਲੰਬੀ ਹੈ, ਕਿਤਨੀ ਚੌੜੀ ਹੈ, ਕਿਤਨੀ ਮੋਟੀ ਹੈ, ਕੀ ਰੰਗ ਢੰਗ ਹੈ, ਕੋਈ ਨਹੀਂ, ਪੇਟ ਦਰਦ ਹੈ। ਜੇ ਝੂਠਾ ਸਰਟੀਫਿਕੇਟ ਬਣਾਉਣਾ ਹੋਵੇ ਡਾਕਟਰ ਕੋਲੋਂ, ਜੇ ਕਹਿ ਦਿਓ ਮੇਰੇ ਪੇਟ ਦਰਦ ਹੁੰਦੀ ਹੈ, ਕਹਿ ਦਿਓ ਮੇਰੇ ਸਿਰ ਦਰਦ ਹੁੰਦੀ ਹੈ, ਜਿੰਨਾ ਮਰਜ਼ੀ ਚੈੱਕਅਪ ਕਰੀ ਜਾਵੇ ਹੁਣ ਪਤਾ ਹੀ ਨਹੀਂ ਲੱਗਣਾ, ਨਹੀਂ ਨਾ ਪਤਾ ਲੱਗਦਾ। ਇਸੇ ਤਰ੍ਹਾਂ ਉਹ ਪਰਮਾਤਮਾ ਹੈ ਅੰਦਰ, ਪਰ ਢੀਠ ਪੁਰਸ਼ਾਂ ਨੂੰ ਨਹੀਂ ਪਤਾ, ਉਹਨਾਂ ਨੂੰ ਨਹੀਂ ਪਤਾ ਲੱਗਦਾ। ਫਿਰ ਜਿਵੇਂ ਬੰਦੇ ਨੂੰ ਅਨੁਭਵ ਹੋ ਰਿਹਾ ਹੈ ਵੀ ਮੇਰੇ ਪੇਟ ਦਰਦ ਹੈ, ਮੇਰੇ ਸਿਰ ਦਰਦ ਹੈ, ਇਸੇ ਤਰ੍ਹਾਂ ਇਹ ਇੱਕ ਅੰਗੀ ਦ੍ਰਿਸ਼ਟਾਂਤ ਲੈ ਲੈਣਾ। ਇਸ ਸਰੀਰ ਦੇ ਅੰਦਰ ਉਹ ਸੁੰਦਰ ਰਾਮ ਪਰਮੇਸ਼ਰ ਹੈ ਅਤੇ ਉਹਦੀ ਅਨੁਭਵਤਾ ਦਾ ਜਿਹੜਾ ਸਵਾਦ ਹੈ ਉਹ ਗੁਰਮੁਖਾਂ ਨੇ ਪ੍ਰਾਪਤ ਕੀਤਾ, ਜਿਨ੍ਹਾਂ ਨੇ ਢੀਠ ਸੁਭਾਅ ਬਣਾਇਆ ਹੋਇਆ ਵੀ ਨਹੀਂ ਉੱਠਣਾ ਸਵੇਰੇ, ਉੱਠਣ ਵੱਲੋਂ ਢੀਠ, ਬਾਣੀ ਪੜ੍ਹਨ ਵੱਲੋਂ ਢੀਠ, ਨਾਮ ਜਪਣ ਵੱਲੋਂ ਢੀਠ, ਕਿਤੇ ਗੁਰੂ ਦੀਆਂ ਸੰਗਤਾਂ ਨੂੰ ਲੰਗਰ ਜ਼ਿੰਦਗੀ 'ਚ ਨਹੀਂ ਛਕਾਉਣਾ ਢੀਠ ਪਾਉਣਾ। ਚੰਗਿਆਈ ਆਲਸ ਕਰੇ, ਬੁਰਿਆਈ ਹੋਏ ਸੇਰ, ਵਿਆਹ ਸ਼ਾਦੀਆਂ ਪੱਬਾਂ ਅਤੇ ਕਲੱਬਾਂ ਸ਼ਰਾਬਾਂ ਅਤੇ ਧਨ ਉਜਾੜ ਦੇਣਾ ਰੱਜ ਕੇ, ਪਰ ਜੇ ਗੁਰੂ ਸਾਹਿਬ ਦੀ ਕਿਤੇ ਅਗਰਾਹੀ ਦੇਣ ਲੱਗਣੀ ਹੈ ਤਾਂ ਆਲਸ ਕਰੇ, ਦਲਿੱਦਰ ਜਿਹਾ ਕਰਦਾ, ਕਹਿੰਦੇ ਇੰਨੇ ਕਿਨਾਰੀ ਸਾਰ ਲਿਓ। ਜੇ ਕੜਾਹ ਪ੍ਰਸ਼ਾਦੀ ਦੇ ਕਰਾਉਣ ਲੱਗਣਾ ਤਾਂ ਕਹਿੰਦੇ ਢਾਈਆਂ ਪੌਂਡਾਂ ਦੀ ਬੜੀ ਅਰਦਾਸ ਹੀ ਕਰਨੀ ਹੈ, ਗਿਆਰਾਂ ਦਿੱਤੇ ਤਾਂ ਵੀ ਉਹੀ ਅਰਦਾਸ ਹੋਣੀ ਹੈ, ਜੇ ਸਵਾ ਪੌਂਡ ਦਿੱਤਾ ਤਾਂ ਵੀ ਉਹੀ ਅਰਦਾਸ ਹੋਣੀ ਹੈ। ਕਹਿੰਦੇ ਗੁਰੂ ਸੰਗਤਾਂ ਵਾਸਤੇ ਲੰਗਰ ਦੀ ਕੀ ਲੋੜ ਹੈ, ਅਖੰਡ ਪਾਠ ਦੀ ਕੀ ਲੋੜ ਹੈ, ਅਤੇ ਜੇ ਕਿਤੇ ਕੀਰਤਨ ਹੋਣ ਲੱਗਾ ਤਾਂ ਕਹਿੰਦੇ ਰਹਿਣ ਦਿਓ, ਬੈਠੇ ਆਨੰਦ ਕਾਰਜ ਕਰਵਾ ਦਿਓ ਅਤੇ ਸ਼ਰਾਬਾਂ ਕਰਾਬਾਂ ਅਤੇ ਬੇਅੰਤ। ਚੰਗਿਆਈ ਆਲਸ ਕਰੇ, ਬੁਰਿਆਈ ਹੋਏ ਸ਼ੇਰ, ਸ਼ੇਰ ਜਿੰਨਾ ਬਣ ਜਾਂਦਾ ਬੁਰਾ ਕੰਮ ਕਰਨ ਵਾਸਤੇ, ਪਿਕਚਰ ਜਾਣ ਲਈ, ਵੀ ਸੀ ਆਰ ਵੇਖਣ ਲਈ ਸ਼ੇਰ ਬਣ ਗਿਆ, ਇਹ ਪੂਰਾ ਸ਼ੇਰ ਚੰਗੇ ਕੰਮ ਵਾਸਤੇ ਆਲਸੀ ਦਲਿੱਦਰੀ। ਇਸ ਵਾਸਤੇ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਸ਼ੁਭ ਕਰਮ ਵੱਲੋਂ ਜਿਹੜਾ ਢੀਠ ਪੁਰਸ਼ ਹੈ ਉਹ ਨਹੀਂ ਕੁਝ ਸਵਾਦ ਪ੍ਰਾਪਤ ਕਰ ਸਕਦਾ ਇਸ ਸਰੀਰ ਰੂਪੀ ਕਿਲੇ ਦੇ ਅੰਦਰ। ਜੋ ਸੁੰਦਰ ਰਾਮ ਪਰਮੇਸ਼ਰ ਹੈ ਉਹਦੀ ਅਨੁਭਵਤਾ ਦਾ ਜਿਹੜਾ ਆਨੰਦ ਹੈ ਉਹ ਪ੍ਰਾਪਤ ਨਹੀਂ ਹੋ ਸਕਦਾ।
ਹਰ ਦੀਨ ਦਿਆਲ ਅਨੁਗ੍ਰਹਿ ਕੀਆ,
ਪਰ ਜਿਨ੍ਹਾਂ ਗੁਰਮੁਖਾਂ ਦੇ ਉੱਪਰ ਜਿਨ੍ਹਾਂ ਨੇ ਐਸਾ ਢੀਠ ਸੁਭਾਅ ਨਹੀਂ ਰੱਖਿਆ, ਨਹੀਂ ਉਹ ਗੁਰੂ ਸਾਹਿਬ ਦੇ ਬਚਨ ਨੂੰ ਮੰਨਦੇ ਨੇ, ਉਹ ਬਚਨ 'ਤੇ ਚੱਲਦੇ ਨੇ, ਉਹਨਾਂ 'ਤੇ ਉਸ ਹਰੀ ਪ੍ਰਭੂ ਨੇ ਜੋ ਦੀਨ ਦਿਆਲ ਗਰੀਬਾਂ 'ਤੇ ਦਇਆ ਕਰਨ ਵਾਲਾ ਹੈ, ਦਇਆ ਦਾ ਘਰ ਹੈ, ਉਸ ਹਰੀ ਨੇ ਸਾਡੇ ਗਰੀਬਾਂ 'ਤੇ ਅਨੁਗ੍ਰਹ ਕੀਆ, ਅਨੁਗ੍ਰਹ ਨਾਮ ਹੈ ਕਿਰਪਾ ਦਾ, ਉਸਨੇ ਐਸੀ ਆਪਣੀ ਕਿਰਪਾ ਬਖਸ਼ਿਸ਼ ਕੀਤੀ।
ਹਰ ਗੁਰ ਸਬਦੀ ਚੱਖ ਡਿਠਾ,
ਕਿ ਸਾਨੂੰ ਗੁਰੂ ਨਾਲ ਜੋੜਿਆ ਉਸ ਪਰਮੇਸ਼ਰ ਨੇ, ਤੇ ਗੁਰੂ ਦੇ ਸ਼ਬਦ ਦੁਆਰਾ ਜਦੋਂ ਗੁਰੂ ਨਾਲ ਜੋੜਿਆ, ਗੁਰੂ ਸਾਹਿਬ ਦੁਆਰਾ ਮਿਲਿਆ ਹੋਇਆ ਜਿਹੜਾ ਸ਼ਬਦ ਹੈ ਉਸ ਗੁਰੂ ਸ਼ਬਦ ਦੁਆਰਾ ਗੁਰ ਸ਼ਬਦੀਏ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਵਾਲੇ ਬਣ ਕਰਕੇ ਚੱਖ ਡੀਠਾ ਉਸ ਰਸ ਨੂੰ ਚੱਖ ਕੇ ਡੀਠਾ ਵੇਖ ਲਿਆ ਪਤਾ ਲੱਗਿਆ ਚੱਖ ਲਿਆ ਦੇਖ ਲਿਆ
ਜੈਸਾ ਸਤਿਗੁਰ ਸੁਣੀਂਦਾ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਦੀਠ ਤੈਸੋ ਹੀ ਮੈਂ ਦੀਠ
ਮੈਂ ਦੇਖ ਲਿਆ ਜਿਹੋ ਜਿਹਾ ਸੁਣਿਆ ਮੈਂ ਉਸ ਰਸ ਨੂੰ ਵੀ ਦੇਖ ਲਿਆ ਹੈ ਐਸੇ ਪਰਮੇਸ਼ਰ ਦੇ ਪਿਆਰਿਆਂ ਨੇ ਜਿਨ੍ਹਾਂ ਦੇ ਪ੍ਰਭੂ ਨੇ ਅਨੁਗ੍ਰਹਿ ਕਿਰਪਾ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨਾਲ ਜੋੜਿਆ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਹੀ ਉਹਨਾਂ ਪਿਆਰਿਆਂ ਨੇ ਉਸ ਰਸ ਨੂੰ ਚੱਖ ਲਿਆ ਸਵਾਦ ਲੈ ਲਿਆ ਦੇਖ ਲਿਆ
ਗੁਰ ਲਿਵ ਮਿੱਠਾ ਰਾਓ
ਰਾਮ ਹੇ ਭਾਈ ਗੁਰੂ ਸਾਹਿਬ ਨੇ ਐਸੀ ਲਿਵ ਜੋੜ ਦਿੱਤੀ ਐਸਾ ਮਨ ਸੁਰਤ ਜੋੜ ਦਿੱਤੀ ਐਸਾ ਟਿਕਾਓ ਬਣਾ ਦਿੱਤਾ ਹਰ ਕੀਰਤਨ ਮਿੱਠਾ ਹੁਣ ਹਰੀ ਦਾ ਕੀਰਤਨ ਮਿੱਠਾ ਲੱਗਣ ਲੱਗ ਗਿਆ ਕੀਰਤਨ ਨਾਮ ਹੈ ਜਸ ਦਾ ਹੁਣ ਪਰਮੇਸ਼ਰ ਸਤਿਗੁਰੂ ਦੀ ਸਿਫਤ ਮਿੱਠੀ ਲੱਗਣ ਲੱਗ ਪਈ ਹੈ ਪਹਿਲਾਂ ਤਾਂ ਚਿੱਤ ਕਾਲਾ ਜਿਹਾ ਸੀ ਕਦੋਂ ਟਾਈਮ ਉੱਠੀਏ ਮਨ ਟਿਕਦਾ ਹੀ ਨਹੀਂ ਸੀ ਖਲੋਂਦਾ ਹੀ ਨਹੀਂ ਸੀ ਆਸੇ ਪਾਸੇ ਝੱਕ ਹੀ ਜਾਂਦਾ ਸੀ ਨਹੀਂ ਸੀ ਟਿਕਾਓ ਬਣਦਾ ਮਨ ਦਾ ਪਰ ਹੁਣ ਐਸੀ ਬਖਸ਼ਿਸ਼ ਹੋ ਗਈ ਹੈ ਕਿ ਹਰ ਕੀਰਤਨ ਮਿੱਠਾ ਹੁਣ ਇਹ ਮਿੱਠਾ ਲੱਗ ਰਿਹਾ ਹੁਣ ਚਿੱਤ ਹੀ ਨਹੀਂ ਕਰਦਾ ਉੱਠਣ ਨੂੰ ਹੁਣ ਤੇ ਚੇਤਾ ਹੀ ਭੁੱਲ ਗਿਆ ਟਾਈਮ ਹੀ ਭੁੱਲ ਗਿਆ ਮਿੱਠਾ ਲੱਗਣ ਲੱਗ ਪਿਆ ਵਿਸਰਾਮ ਲਾ ਕੇ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ
ਹਰ ਅਗਮ ਗੋਚਰ ਪਾਰ ਬ੍ਰਹਮ ਹੈ
ਅਗਮ ਜੋ ਮਨ ਦੀ ਗਮਤਾ ਤੋਂ ਪਰੇ ਅਗੋਚਰ ਇੰਦਰੀਆਂ ਦਾ ਅਵਿਸ਼ਾ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਜੋ ਸਰੂਪ ਪਰਮੇਸ਼ਰ ਹੈ
ਮਿਲ ਸਤਿਗੁਰ ਲਾਗ ਵਸੀਠਾ
ਉਹ ਮਿਲਿਆ ਪਰ ਕਿਵੇਂ ਸਤਿਗੁਰ ਲਾਗ ਵਸੀਠਾ ਵਸੀਠਾ ਨਾਮ ਹੈ ਵਕੀਲ ਦਾ ਵਕੀਲ ਰੂਪ ਸਤਿਗੁਰੂ ਜੀ ਦੇ ਨਾਲ ਲੱਗਣੇ ਕਰਕੇ ਉਹ ਪਰਮੇਸ਼ਰ ਮਿਲਿਆ ਜਿਸ ਤਰ੍ਹਾਂ ਜੱਜ ਦੇ ਨਾਲ ਮੇਲ ਵਕੀਲ ਦੁਆਰਾ ਹੁੰਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਦੁਆਰਾ ਪਰਮੇਸ਼ਰ ਦੇ ਨਾਲ ਮੇਲ ਹੋ ਗਿਆ ਇਹ ਵਕੀਲ ਜੋ ਸਤਿਗੁਰੂ ਵਿਚੋਲੇ ਸਤਿਗੁਰੂ ਜੀ ਹਨ ਵਿਚੋਲੇ ਸਤਿਗੁਰਾਂ ਦੇ ਨਾਲ ਲੱਗਣੇ ਕਰਕੇ ਜੁੜਨੇ ਕਰਕੇ ਪਤੀ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ
ਜਿਨ ਗੁਰ ਬਚਨ ਸੁਖਾਨੇ ਹੀਰ
ਇਸ ਤਰ੍ਹਾਂ ਨਾਲ ਜਿਨ੍ਹਾਂ ਉਨ੍ਹਾਂ ਦੇ ਹਿਰਦੇ ਵਿੱਚ ਗੁਰੂ ਸਾਹਿਬ ਦੇ ਬਚਨ ਜਿਹੜੇ ਸੀ ਇਹ ਸੁਖਾ ਗਏ ਚੰਗੇ ਲੱਗੇ
ਤਿੰਨ ਅੱਗੇ ਆਣ ਪਰੀਠਾ
ਉਹਨਾਂ ਦੇ ਅੱਗੇ ਆਣ ਕਰਕੇ ਉਹ ਸੋਹਣਾ ਭੋਜਨ ਜਿਹੜਾ ਸੀ ਪਰੀਠਾ ਪਰੋਸਿਆ ਗਿਆ ਉਹ ਆਨੰਦ ਪ੍ਰਾਪਤ ਹੋ ਗਿਆ ਹੈ ਬੁੱਧੀ ਰੂਪੀ ਥਾਲੀ ਦੇ ਵਿੱਚ ਪਰੀਠਾ ਨਾਮ ਪਰੌਂਠੇ ਦਾ ਵੀ ਹੈ ਐਸਾ ਪਰੌਂਠਾ ਜੋ ਸਰੀਰ ਦਾ ਇਹ ਸਰੀਰ ਦੀ ਖੁਰਾਕ ਹੈ ਆਤਮਾ ਦੀ ਖੁਰਾਕ ਆਤਮਕ ਆਨੰਦ ਇਹ ਪਰੀਠਾ ਪਰੋਸਿਆ ਗਿਆ ਹੈ ਇਹ ਪ੍ਰਾਪਤ ਹੋ ਗਿਆ ਇਹ ਪਰੌਂਠਾ ਮਿਲ ਗਿਆ ਹੈ ਗੁਰਮਤ ਦਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਕਿਹਨਾਂ ਨੂੰ ਜਿਨ ਗੁਰਬਚਨੀ ਜਿਨ ਗੁਰਬਚਨ ਸੁਖਾਨੇ ਹੀਰ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਬਚਨ ਸੁਖਾਏ ਨੇ ਕਹਿੰਦੇ ਨੇ ਇਹਨੂੰ ਘਿਓ ਸਿਖਾ ਗਿਆ ਇਹਨੂੰ ਮਿਰਚਾਂ ਸਿਖਾ ਜਾਂਦੀਆਂ ਨੇ ਇਹਨੂੰ ਮਿੱਠਾ ਨਹੀਂ ਸਿਖਾਉਂਦਾ ਇਹਨੂੰ ਇਹ ਮਿੱਠਾ ਸੁਖਾ ਗਿਆ ਹੈ ਕਈਆਂ ਨੂੰ ਗੁਰੂ ਦੇ ਬਚਨ ਨਹੀਂ ਸਿਖਾਉਂਦੇ ਨਾ ਉਹ ਗੁਰੂ ਦੇ ਬਚਨ ਸੁਣਦੇ ਜ਼ਰੂਰ ਨੇ ਪਰ ਉਹਨੂੰ ਸਿਖਾਉਂਦੇ ਨੇ ਜਿਹੜੀ ਚੀਜ਼ ਨਾ ਸਿਖਾਵੇ ਉਹ ਰਿਐਕਸ਼ਨ ਕਰ ਜਾਂਦੀ ਹੈ ਰਿਐਕਸ਼ਨ ਦੀ ਨਿਸ਼ਾਨੀ ਕੀ ਹੈ ਬੰਦਾ ਫਿਰ ਹਾਲ ਪਾ ਰਿਹਾ ਕਰਦਾ ਪਿੱਟਦਾ ਰੋਂਦਾ ਇਹ ਗੁਰੂ ਦੇ ਬਚਨ ਸੁਣ ਕੇ ਗੁਰਮਤ ਦੇ ਵੀ ਕਈਆਂ ਨੂੰ ਸਿਖਾਉਂਦੇ ਨਹੀਂ ਉਹ ਵੀ ਬੜੇ ਪਿੱਟਦੇ ਨੇ ਬੜੇ ਰੋਂਦੇ ਪਿੱਟਦੇ ਨੇ ਕਹਿੰਦੇ ਕਦੋਂ ਭਾਈ ਮਰੇ ਗਲੋਂ ਲਵੇ ਜਾਵੇ ਇਹਦੀ ਵੀਤ ਪੂਰੀ ਹੋਵੇ ਸਾਡੀ ਬੇਇੱਜ਼ਤੀ ਹੁੰਦੀ ਹੈ ਇਸ ਕਰਕੇ ਭਾਈ ਕੋਈ ਚੀਜ਼ ਕਿਸੇ ਨੂੰ ਸਿਖਾਉਂਦੀ ਹੈ ਕੋਈ ਨਹੀਂ ਸਿਖਾਉਂਦੀ ਮੇਰੇ ਸਾਹਿਬ ਕਹਿੰਦੇ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਜਿਨ੍ਹਾਂ ਨੂੰ ਗੁਰੂ ਦੇ ਬਚਨ ਸਿਖਾ ਗਏ ਨੇ ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਸਿਖਾ ਗਈ ਹੈ ਮੁਆਫਕ ਬੈਠ ਗਈ ਹੈ ਸੋ ਮੇਰੇ ਸਾਹਿਬ ਜੀ ਫਰਮਾ ਰਹੇ ਹਨ ਜਿਨ ਗੁਰਬਚਨ ਸੁਖਾਨੇ ਹੀਅਰ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਸੁਖਾ ਗਏ ਨੇ ਇਹ ਬਚਨ, ਤਿੰਨੇ ਆ ਗਿਆ ਆਉਣ ਪ੍ਰੀਠਾ, ਉਹਨਾਂ ਦੇ ਅੱਗੇ ਆਤਮਕ ਆਨੰਦ ਪ੍ਰੀਠਾ ਪਰੋਸਿਆ ਗਿਆ, ਆਨੰਦ ਬਣ ਗਿਆ ਉਹਨਾਂ ਦੀ ਨਿਸ਼ਾਨੀ ਹੈ। ਮਨ ਹਰਿਆ ਖਿੜਿਆ ਬਾਗ, ਉਹਨਾਂ ਦੀ ਨਿਸ਼ਾਨੀ ਹੈ ਨਾਨਕ ਭਗਤਾਂ ਸਦਾ ਵਿਗਾਸ। ਹਾਂਜੀ,
ਮਨਮੁਖ ਹੀਰਾ ਅਤ ਕਠੋਰ ਹੈ,
ਮਨਮੁਖ ਪੁਰਸ਼ ਦਾ ਤਾਂ ਹਿਰਦਾ ਕਠੋਰ ਪੱਥਰ ਵਰਗਾ ਹੈ, ਬਹੁਤਾ ਕਠੋਰ ਹੈ, ਸਖਤ ਹੈ ਪੱਥਰ ਵਰਗਾ।
ਤਿੰਨ ਅੰਤਰ ਕਾਰ ਕ੍ਰੀਠਾ,
ਉਹਦੇ ਅੰਦਰ ਤਾਂ ਕਾਲੇ ਸੱਪ ਦੀ ਤਰ੍ਹਾਂ ਜ਼ਹਿਰ ਹੀ ਜ਼ਹਿਰ ਹੈ।
ਵਿਸ਼ਰ ਕੋ ਬਹੁ ਦੂਧ ਪਿਆਈ ਹੈ,
ਉਹ ਬੰਦੇ ਗੁਰਦੁਆਰਿਓ ਕਾਰ ਪ੍ਰੀਠਾ ਕਹਿੰਦੇ, ਜਿਸ ਤਰ੍ਹਾਂ ਵਿਸ਼ਰ ਨਾਮ ਹੈ ਸੱਪ ਦਾ, ਉਹ ਜ਼ਹਿਰੀਲੇ ਸੱਪ ਨੂੰ ਬਹੁ ਦੂਧ ਪਿਆਈ ਹੈ, ਜੇ ਬਹੁਤਾ ਰਜਵਾਂ ਵੀ ਦੁੱਧ ਪਿਆ
ਦਿਓ।
ਜਦੋਂ ਉਸ ਨੂੰ ਫੋਲ ਕੇ ਦੇਖੋ ਤਾਂ ਉਸ ਜ਼ਹਿਰੀਲੇ ਕ੍ਰੀਠਾ ਕਾਰੇ ਸੱਪ ਦੇ ਵਿੱਚੋਂ ਉਹ ਬਿਖ ਵਿਓ ਹੀ ਨਿਕਲਦੀ ਹੈ, ਜ਼ਹਿਰ ਹੀ ਨਿਕਲਦੀ ਹੈ। ਐਸੇ ਮਨਮੁਖ ਬੰਦੇ ਨੂੰ ਭਾਵੇਂ ਕੜਾਹ ਪ੍ਰਸ਼ਾਦ ਦੀ ਦੇਗ ਦੋ ਛੱਡ ਕੇ ਤਿੰਨ ਵਾਰਾਂ ਦੇ ਦਿਓ, ਉਹਨੂੰ ਲੰਗਰ ਵੀ ਛਕਾ ਦਿਓ, ਉਹਨੂੰ ਭਾਵੇਂ ਬਰਫੀ ਲੱਡੂ ਜੋ ਮਰਜ਼ੀ ਹੈ ਗੁਰਦੁਆਰੇ ਛਕਾ ਦਿਓ, ਕੱਪੜੇ ਵੀ ਦੇ ਦਿਓ, ਉਹਨੇ ਬਾਹਰ ਬਦਨਾਮੀ ਕਰਨੀ ਹੈ, ਉਹਨੇ ਫੇਰ ਵੀ ਨਹੀਂ ਕਹਿਣਾ ਚੰਗਾ, ਉਹਨੇ ਫੇਰ ਵੀ ਇਹ ਹੀ ਗੱਲ ਕਹਿਣੀ ਹੈ ਵੀ ਸਾਰੇ ਰੋਟੀਆਂ ਖਾਣ ਦਾ ਬਹਾਨਾ ਬਣਾਇਆ ਹੁੰਦਾ। ਉਹਦਾ ਮਤਲਬ ਹੁੰਦਾ ਵੀ ਮੈਨੂੰ ਰੋਟੀ ਪਾਣੀ ਮਿਲ ਗਿਆ, ਸ਼ਾਇਦ ਇਹ ਵੀ ਰੋਟੀ ਪਾਣੀ ਵਾਸਤੇ ਸਾਰੇ ਆਉਂਦੇ ਨੇ। ਉਹਦੇ ਅੰਦਰੋਂ ਜ਼ਹਿਰ ਹੀ ਉਗਲੱਛਣੀ ਹੈ, ਮਾੜੀਆਂ ਗੱਲਾਂ ਨਿਕਲਣੀਆਂ ਹਨ। ਜਿਸ ਤਰ੍ਹਾਂ ਕਹਿੰਦੇ ਨੇ ਬੀਸੀਅਰ ਸੱਪ ਨੂੰ ਜਿੰਨਾ ਮਰਜ਼ੀ ਹੈ ਦੁੱਧ ਦੇ ਦਿਓ, ਪਿਆ ਦਿਓ, ਰਜਵਾਂ ਪਿਆ ਦਿਓ, ਉਹਦੇ ਅੰਦਰੋਂ ਜ਼ਹਿਰ ਹੀ ਨਿਕਲਣੀ ਹੈ। ਕਈ ਬੰਦੇ ਦੇਖੇ ਨੇ ਉਹ ਮੱਥਾ ਟੇਕਣ ਲੱਗਿਆ ਵੀ ਨਾ, ਜਾਂ ਇੱਕ ਪਹਿਨੀ ਦੋ ਪਹਿਨੀ ਪਹਿਣਗੇ ਤੇ ਪੰਜਾਂ ਸੱਤਾਂ ਜੀਆਂ ਨੇ ਲੇੜ ਕੇ ਪੰਜ ਸੱਤ ਕਿਲੋ ਲੰਗਰ ਛਕ ਲੈਣਾ ਤੇ ਬਾਹਰ ਜਾ ਕੇ ਬਦਨਾਮੀ ਗੁਰਦੁਆਰੇ ਦੀ ਕਰਨੀ ਸ਼ੁਰੂ ਕਰ ਦਿੰਦੀ। ਇਹ ਉਹਨਾਂ ਦੇ ਅੰਦਰੋਂ ਸੱਪ ਦੀ ਤਰ੍ਹਾਂ ਜ਼ਹਿਰ ਹੀ ਨਿਕਲਦੀ ਹੈ।
ਹਰ ਪ੍ਰਭ ਆਨ ਮਿਲਾਵ ਹੋ ਗੁਰ ਸਾਧੂ,
ਹੇ ਮੇਰੇ ਪਾਤਸ਼ਾਹ, ਹੇ ਸ੍ਰੇਸ਼ਟ ਸਤਿਗੁਰੂ, ਹਰ ਪ੍ਰਭ ਆਨ ਮਿਲਾਵ ਹੋ ਗੁਰ ਸਾਧੂ, ਹੇ ਮੇਰੇ ਹਰੀ ਵਾਹਿਗੁਰੂ ਸਮਰੱਥ ਪਰਮੇਸ਼ਰ, ਸਾਨੂੰ ਸ੍ਰੇਸ਼ਟ ਸਤਿਗੁਰੂ ਜੀ ਦੇ ਨਾਲ ਮਿਲਾ ਦਿਓ।
ਕਸ ਗੁਰੜ ਸ਼ਬਦ ਮੁਖ ਲੀਠਾ,
ਜਿਸ ਕਰਕੇ ਗਰੁੜ ਸ਼ਬਦ ਮੁਖ ਲੀਠਾ, ਗਰੁੜ ਨਾਮ ਆਪਣੇ ਵਿਸ਼ਨੂੰ ਦੀ ਸਵਾਰੀ ਇੱਕ ਪੰਛੀ ਆ ਗਰੁੜ, ਉਸ ਨੂੰ ਵੀ ਕਿਹਾ ਜਾਂਦਾ, ਤੇ ਗਰੁੜਾ ਖਾਣਾ ਇੱਕ ਚੌਲ ਵੀ ਹੁੰਦੇ ਨੇ, ਉਹ ਐਸੇ ਸੁੰਦਰ ਚੌਲ ਨੇ ਗਰੁੜਾ ਜਾਤੀ ਦੇ ਕਿ ਇੱਕ ਪਿੰਡ ਦੇ ਇੱਕ ਘਰ ਵਿੱਚ ਰਿੱਝੇ ਹੋਣ ਤੇ ਸਾਰੇ ਪਿੰਡ ਵਿੱਚ ਉਹਨਾਂ ਦੀ ਵਾਸ਼ਨਾ ਜਾਂਦੀ ਹੈ। ਗਰੁੜ ਨਾਮ ਗਾਰੜੂ ਮੰਤਰ ਦਾ ਵੀ ਹੈ, ਤੇ ਗਰੁੜ ਇੱਕ ਮੋਤੀ ਨੂੰ ਵੀ ਕਿਹਾ ਜਾਂਦਾ ਜਿਹੜੇ ਬੱਕਰੇ ਦੇ ਸਿਰ ਵਿੱਚੋਂ ਨਿਕਲਦੇ ਨੇ ਕਿਤੇ, ਤੇ ਸੱਪ ਉਸ ਨੂੰ ਖਾ ਵੀ ਜਾਂਦਾ ਹੈ। ਗਰੁੜ ਇੱਕ ਬੂਟੀ ਵੀ ਹੈ ਜਿਹੜੀ ਘਸ ਘਸਾ ਕੇ ਤੇ ਪਿਆਈ ਜਾਵੇ, ਜਿਸ ਨੂੰ ਸੱਪ ਲੜਿਆ ਹੋਇਆ ਹੋਵੇ ਤੇ ਉਹਦੀ ਜ਼ਹਿਰ ਖਤਮ ਹੋ ਜਾਂਦੀ ਹੈ। ਤੇ ਗਾਰੜੂ ਮੰਤਰ ਵੀ ਹੈ, ਉਹ ਮੰਤਰ ਪੜ੍ਹ ਕੇ ਸੱਪ ਲੜਿਆ ਹੋਵੇ ਉਹਦੀ ਜ਼ਹਿਰ ਖਤਮ ਕਰ ਦਿੰਦੇ ਨੇ। ਇੱਥੇ ਗਰੁੜ ਦਵਾਈ ਤੋਂ ਲੈਣਾ, ਕਿਉਂਕਿ ਪਹਿਲਾਂ ਘਸ ਅਕਸ਼ਰ ਆ ਗਿਆ ਘਸਾਉਣਾ, ਘਸ ਗਰੁੜ ਸ਼ਬਦ ਮੁੱਖ ਲੀਠਾ, ਇਹ ਗਾਰੜੂ ਮੰਤਰ ਦਵਾਈ ਜਿਨ੍ਹਾਂ ਸਤਿਗੁਰਾਂ ਤੋਂ ਲੈ ਕਰਕੇ ਅੱਗੇ ਸ਼ਬਦ ਅਕਸ਼ਰ ਵੀ ਆ ਗਿਆ। ਕਿਹੜਾ ਗਾਰੜੂ ਮੰਤਰ? ਗੁਰੂ ਦਾ ਸ਼ਬਦ। ਹੇ ਮੇਰੇ ਪਾਤਸ਼ਾਹ, ਐਸੇ ਸਤਿਗੁਰਾਂ ਨਾਲ ਮਿਲਾ ਦਿਓ ਜਿਨ੍ਹਾਂ ਸਤਿਗੁਰਾਂ ਤੋਂ ਇਹ ਗਾਰੜੂ ਸ਼ਬਦ ਲੈ ਕੇ ਤੇ ਘਸ ਘਸਾਉਣਾ ਕੀ ਹੈ, ਜਿਹੜਾ ਅਭਿਆਸ ਕਰਨਾ ਹੈ, ਜਪਣਾ ਹੈ, ਜਪਣਾ ਮੁੱਖ ਲੀਠਾ ਮੁੱਖ ਦੇ ਵਿੱਚ ਲੈ ਲਈਏ, ਜਿਸ ਕਰਕੇ ਇਹ ਵਿਉਹ ਵਿਕਾਰਾਂ ਦੀ ਜ਼ਹਿਰ ਇਹ ਖਤਮ ਹੋ ਜਾਵੇ।
ਜਨ ਨਾਨਕ ਗੁਰ ਕੇ ਲਾਲੇ ਗੋਲੇ,
ਅਸੀਂ ਇਹ ਸਤਿਗੁਰੂ تیرے لالے گولے تیرے غلام ہاں تیرے نوکر ہاں تیرے نوکراں دے نوکر ہاں جی
لگ سنگت کروا میٹھا
جی تہاڈی سنگت نال مل جائیے تہاڈی سنگت نال جڑ جائیے یہ جڑا کروا کوڑا سبھا ہے یہ میٹھا میٹھا بن جاتا جتھے متھے تے تیوڑی ہوئی پئی رہندی سی جدو سنگت دا اثر نہیں سی گرو دی وچار بانی نہیں سی تا متھے تے تیوڑی پئی رہندی سی سبھا کڑکن جے ورگا سی تہاڈی سنگت دے نال لگ کے جوڑ کر کے اس شبد وچ دسی ہوئی سکھیا نوں من کے اے سبھاؤ میٹھا بن جاوے میٹھا اس مٹھاس نوں پراپت کرنا مٹھ بولڑا جی ہر سجن سوامی مورا ہوں سمل تھکی جی وہ کدے نہ بولے کوڑا ایسا سبھاؤ میٹھا بن جاوے کیونکہ اس مٹھاس اس پیار نال پرماتما دی بھی پرسنتا ہے جن پریم کیو تن ہی پرب پائے جے امرت چھک کے انہاں گناں نوں نہیں گرہن کران گے مکتی نہیں ہو سکتی منوکھ جنم تو دوبارہ مل سکتا مکتی نہیں مل سکتی اس واسطے لوڑ ہے امرت چھک کے اس سبھاؤ نوں مٹھیاں بناؤن دی پر کئی واری میں حیران ہو جانا یہ مٹھاس میرے سدگرو نانک پاتشاہ نے سانو گربانی وچ دتی ہے تے جس دیش وچ رہندے ہو نا میں دیکھدا کئی واری انہاں کول مٹھاس زیادہ ہے یہ اسی امرت چھک کے بانی پڑھ کے سکھ بن کے مٹھاس بھی گوا لی اپنی کتوں بھی گن میرے لینا چاہیے جدو تسی انہاں لوکاں نوں بلاؤندے ہو کواؤندے ہو بڑا میٹھا بولدے نے تے تہانوں دستے نے تے میں کئی واری ویکھنا امرت چھکیا تے سکھ نوں بلائیے تے او کہندا اوئے کی آکھیا جی تے میں آکھدا ہوں سچے پاتشاہ امرت تیرا ضرور چھک لیا پر وہ گن نہیں گرہن ہویا جنہاں کول سکھی نہیں وہ میٹھا بولن تیرے کول سکھی ہووے مٹھاس نہ ہووے تے تو سمجھنا میں سکھ ضرور بن گیا پر اجے میں پچھا وعدہ نہیں کیتا نا یہ میٹھا سبھاؤ بناونا ہے کڑکن والا سبھاؤ دور کرنا ہے پر معاف کرنا جہاں بھراواں نال میٹھا نہیں نا بولدا جتھے اس نوں سبھاؤ کوڑا بناونا پیا نا کسے ظالم نوں سودھن واسطے اتے وہ میٹھا بن جا پر جہا گرسکھاں دے بھراواں نال میٹھا ہوگا جتھے گرو کی بے ادبی ہوئی انہوں نے ظالماں دے سامنے وہ سبھاؤ کوڑا بن جاؤ کڑکن والا ہو جائے اتے لوڑ ہے کڑکن کی بھراواں کول سبھاؤ ہے لوڑ ہے مٹھاس کی تھی گرو صاحب نے گربانی وچ دونوں پکھ دتے نے جتھے تک گل گرسکھاں کی آپسی ہے اتے جوت مار نمکیاں تنہ نہ مار گھم آپ نڑے کر جائیے پیر تنہ دے چم جتھے گل دشمن دے نال ہے کہ تیرے دھرم نوں خطرہ ہے تے گربانی کی بےحد بھی کرد ہے اتے پنکتیاں نہیں پڑھنیاں نہ اتے پنکتیاں پڑھنیاں نے گگن دماما باجیو اتے پنکتیاں پڑھنیاں پرجا پرجا کٹ مر اتے جیسا کرے کہاوے تیسا ایسی بنی ضرورت ہوو نہیں اتے مرد بننا اتے گسا ہونا چاہیے اتے تیرا سبھاؤ سخت ہو پھر گرو دیا خوشیاں پراپت ہون گیا پلان چکان کی معافی سدگرو پاتشاہ رحمت کرو گرمکھ پیارے سردار بھجن سنگھ جی ولوں اج گرو کی سنگتاں واسطے لنگر بھی ہیں سدگرو پاتشاہ گرمکھاں کی سیوا در پروان کرن سنگتاں ولوں بےنت مایا ہے سیوا در پروان سدگرو پاتشاہ کرن داس نوں پلان چکان کی معافی بڑے پیار سکار نال کتھا وچار سروان کیتی ہے داس ولوں سبا سنگتاں دا ਧੰਨਵਾਦ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ